श्लोक सुखी बसे मस्कीनिया आप निवार तले बड़े बड़े अहंकारिया नानक गर्भ गले
सारे प्यार नाल आखो सतनाम श्री वाहिगुरु। एक बार फिर आखो सतनाम श्री वाहिगुरु। सुखमनी साहब जी की बारहवीं अष्टपदी की विचार अज आप करनी है। श्लोक आप जी ने जो श्रवण किया है बाणी गुरु अर्जन देव साहब की रचना है। और कई बार ऐसा हुंदा है संसार ते किसी गल नाल कोई कहानी जोड़ ली जाती कि गल सुनने वाले दे जल्दी समझ विच आ जाए। कहानी कहानी हुंदी है, कहानियों विच यथार्थ सच्चाई बहुत घट हुंदी है। गुरु साहब जी क्योंकि उन्होंने आत्मक अवस्था लई इस बाणी को उचारिया है, यह बाणी अकाल पुरख वाहिगुरु के दर तो आई है। यह भी उन्होंने बाणी विच बचन कहे संसार नाल इस बाणी का संबंध केवल इन्ना है कि संसार के लोगों ने इस बाणी को सुन के ईश्वर की प्राप्ति करनी है। इसलिए बाणी विच गुरु साहब ने कई बार संसार के रोजमर्रा के जीवन के प्रमाण भी देने पे और आपने दिते। बाणी विच अनेक थां ते मनुख नूं समझाण लई क्योंकि जिस जीवन च उलंघ रहा है उस दीयां घटनावां उस नूं दर्शाण लई उस नूं सुखैन ढंग नाल समझाण लई अनेक प्रमाण जिन्हां नूं देख सकदा है और उसके सामने ने ऐसे प्रमाण गुरु साहब ने दिते। जिवें कुसंगत है, कुसंगत बंदे नूं किवें बिगाड़ दिंदी है इस गल नूं समझाण लई गुरु साहब जी ने प्रमाण दिता कि जिवें किसे बेरी दे नाल केला लग जाए, केले दा दरख्त ला दे, बेरी अपनी जगह है, केला उसकी संगत विच है, नेड़े है, नजदीक है, पर उसकी संगत का असर बेरी का केले ते की होगा या केले की संगत का बेरी ते असर की होगा। केला क्योंकि नरम है, बेरी के कंडे ने नरम कंडिया ते कोई असर नहीं कर सकता, असर उल्टा होगा। जदों वो केला हवा विच चूमेगा उस दे पत्तियां नूं वो कंडे पार देंगे, छेद देंगे। जे होर नेड़े है तो जदों उहदा फल निकलेगा उहदे विच भी वो कंडे चुभ जाणगे। तो बाणी ने सानू समझाण लई कि तू कुसंगत सिद्धनी है ऐसा प्रमाण दिता कि मारी मरो कुसंग की केले निकट जो बेर ओ झूला ओ चीरी है साकत संग न हेर। अनेक प्रमाण ऐसे दिते कि साडा संसार नाल संबंध है, असी उन्हां प्रमाणा द्वारा ही गल समझ जाइए। तो जिस श्लोक नूं आप जी श्रवण किया है इहदे नाल भी एक कहानी जोड़ी गई ऐसा नहीं आप कह सकते कि कहानी कोई, क्योंकि आप इस गल का ज्ञान नहीं। असीने बसीने ऐसा कथावं चलिया हो गई ने कि गल मनुख दे जल्दी समझ में आ जाए, उस साखी कहानी जोड़ दी जाती कि मनुख छेती समझ जाए। तो शब्द इस श्लोक में आया है सुखी बसै मस्कीनिया। मस्कीन का अर्थ है नरम, चुपचाप रहने वाला, निम्रता के भाव नूं धारण वाला। मस्कीनिया जिदे विच निम्रता आ गई, जिन्हें निम्रता जिदे विच वस गई और निम्रता विच जीवन बतीत कर रहा है। जदों कोई बंदगी करता है, बाणी ने ऐसा प्रमाण दिता है कि सहज सुहेला फल मस्कीनी, उन्हें ज्ञान प्राप्त होता है, वो सुखी हो जाता है, तो जेड़ा उदा फल है वो मस्कीनी निम्रता गरीबी उदे हिरदे विच वस जाती है और वो अपने जीवन विच बड़े शांत चित होकर विचरता है। इहदा मतलब हंकार रहित होने वाला पुरुष सुखी वसदा है। जिस दे अंदर हंकार है वो कदे सुखी नहीं वसदा, ये बाणी का फरमान है। क्योंकि जिस दे अंदर हौमै है वो नाम नाल जुड़ नहीं सकता। ऐसा जिक्र आया कि हौमै नावै नाल विरोध है, दोए ना वसै इक ठाए, हमें विच सेवा ना हो गई तामन बिरथा जाए। अभिमानी हंकारी हमें वाला मनुख कदे सेवा नहीं कर सकता, क्योंकि उदे अंदर ऐसा भाव हुंदा है कि मैं कर रहा हूं। ते गल दा ख्याल रखियो, हमें जिहड़ी हुंदी है यह हमेशा बहुतात दी हुंदी, ज्यादा दी हुंदी, घट की कोई हौमै नहीं। किसी विच गुण बहुते ने, वो जरूर हौमै करेगा कि मेरे च गुण ने, दूसरों के अवगुण दर्शाएगा कि फलाने च अवगुण ने, अपने गुणा प्रगट करने का यत्न करेगा। जिस दे अंदर गुण ही नहीं वो की प्रगट करेगा, गुणा तो हीणा पुरुष हौमै नहीं कर सकता। जे गुणा तो हीणा पुरुष हौमै करता है, बाणी ने उस लई ऐसे ख्याल दिते ने कि एक ना नाद न ना बेद न गी रस, रस कस ना जाणंत, एक ना सिद्ध न बुद्ध न अकल सर, अखर का प्यो न नहंत, नानक ते नर असल खर, जे बिन गुण गर्भ करंत। गुरु साहब कहते जेड़ा बिना गुण तो होमै करता है वो असल खार खोता है, पशु है भाव। जिदे च गुण ही कोई नहीं वो हमें करे ते सतगुरु उन्हें खोते नाल तुलना देंदे, नानक ते नर असल खार जे बिन गुण गर्भ करंत, बिना गुण तो हंकार करता है वो असल खोता है। तो साहब सतगुरु सच्चे पातशाह ने यह दर्शाया है कि हौमै जिहड़ी है, जो धन बहुत है कोई हौमै करेगा कि मेरे को बड़ा धन है, जिसके पास है ही नहीं वह की हौमै करेगा। भाई एक व्यक्ति विच गुण ने वह हौमै कर सकता है, विद्वान है हौमै करेगा, दूसरे को कदे ऐसा नहीं होएगा कि वह कवे फलाना विद्वान है नहीं, वो जदों गल करेगा अपनी करेगा मैं विद्वान हूं, और जोड़ा विद्वान नहीं वह किस गल की हौमै करेगा। एक मास शराब तो रहत है वह हौमै कर सकता है कि मैं खाना पीना नहीं, मैं मास तो बचया है, मैं शराब में तेरे हाथ नहीं लाया। एक शराबी कवाबी है वह की हौमै करेगा। तो हौमै हमेशा जदों बंदे दे अंदर चंगयाई आ जाए, चंगे गुण आ जाण, उहदे नाल नाल हौमै प्रवेश कर जाती। पर हौमै कई बार बड़े सूक्ष्म रूप में ਵੀ ਬੰਦੇ ਦੇ ਅੰਦਰ ਟਿੱਕੀ ਰਹਿੰਦੀ ਹੈ। ਕੋਈ ਬਾਣੀ ਜ਼ਿਆਦਾ ਪੜ੍ਹਦਾ ਹੈ, ਬਾਣੀ ਪੜ੍ਹ ਕੇ ਹਉਮੈਂ ਦੂਰ ਹੋਣੀ ਸੀ ਪਰ ਇਹ ਹਉਮੈਂ ਵਿੱਚ ਰੱਸਿਆ ਜਾਂਦਾ। ਇਹ ਕਹਿੰਦਾ ਮੈਂ ਪੰਜ ਪਾਠ ਸੁਖਮਨੀ ਸਾਹਿਬ ਦੇ ਰੋਜ਼ ਕਰਨਾ, ਮੈਂ 51 ਪਾਠ ਜਪਜੀ ਸਾਹਿਬ ਦੇ ਰੋਜ਼ ਕਰਨਾ। ਇਹਦੀ ਵੀ ਹਉਮੈਂ ਹੋ ਜਾਂਦੀ, ਨਿਰਮਲਤਾਈ ਦੀ ਵੀ ਹਉਮੈਂ ਹੋ ਜਾਂਦੀ। ਹਉਮੈਂ ਕੱਟਣੀ ਹੈ। ਹਉਮੈਂ ਵਾਲਾ ਵਿਅਕਤੀ ਕਦੇ ਸੁਖੀ ਨਹੀਂ ਰਹਿ ਸਕਦਾ, ਕਿਉਂਕਿ ਜਦੋਂ ਕੋਈ ਥੋੜ੍ਹੀ ਬਹੁਤੀ ਵੀ ਗੱਲ ਐਸੀ ਹੋਏਗੀ ਉਹਦੀ ਹਉਮੈਂ ਨੂੰ ਚੋਟ ਲੱਗੇਗੀ, ਉਹਦੀ ਹਉਮੈਂ ਨੂੰ ਚੋਟ ਲੱਗੇਗੀ, ਅੰਦਰ ਕ੍ਰੋਧ ਪੈਦਾ ਹੋ ਜਾਏਗਾ। ਜਦੋਂ ਕ੍ਰੋਧ ਪੈਦਾ ਹੋਏਗਾ ਤਾਂ ਫਿਰ ਕ੍ਰੋਧ ਤਾਂ ਬਾਣੀ 'ਚ ਕਹਿੰਦੇ, ਸਤਿਗੁਰੂ ਕਹਿੰਦੇ ਨੇ ਝਗੜੇ ਦਾ ਮੋਢ ਹੈ, ਫਿਰ ਕਾਲ ਬੋਲ ਕ੍ਰੋਧਮ ਅਲਕ ਕਰਨਾ ਨਾ ਉਪਰ ਦਿੱਤੇ। ਕਦੇ ਅੱਖ ਦਾ ਫਰਕਣ ਜਿੰਨਾ ਸਮਾਂ ਵੀ ਕ੍ਰੋਧ ਦਇਆ ਨਹੀਂ ਆਉਣ ਦਿੰਦਾ, ਪਰ ਕ੍ਰੋਧ ਨਹੀਂ ਦੇਖਦਾ ਮੇਰੀ ਮਾਂ ਹੈ, ਮੇਰਾ ਪਿਓ ਹੈ, ਮੇਰੀ ਭੈਣ ਹੈ, ਮੇਰਾ ਭਰਾ ਹੈ, ਮੇਰਾ ਕੋਈ ਪੂਜਨੀਕ ਹੈ, ਕ੍ਰੋਧ ਨਹੀਂ ਦੇਖਦਾ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਿੱਚ ਐਸੇ ਦੱਸਦੇ ਨੇ ਕਿ ਜਦੋਂ ਕੋਈ ਹਉਮੈ ਵਿੱਚ ਆ ਜਾਂਦਾ ਹੈ ਕਿ ਭਾਈ ਉਹ ਰੱਬ ਨਾਲ ਨਹੀਂ ਮਿਲ ਸਕਦਾ, ਜਦੋਂ ਹਉਮੈ ਚਲੀ ਜਾਏਗੀ, ਹਉਮੈ ਜਾਈ ਤਾਂ ਕੰਤ ਸਮਾਈ ਤਾਂ ਕਾਮਣ ਪਿਆਰੇ ਨਾਮ ਨੇ ਦਫਾਈ, ਜਦੋਂ ਹਉਮੈ ਚਲੀ ਜਾਏਗੀ ਉਦੋਂ ਇਹਦੀ ਕੰਤ ਈਸ਼ਵਰ ਨਾਲ ਸਮਾਈ ਹੋਵੇਗੀ, ਤਾਂ ਹੀ ਇਹ ਜੀਵ ਰੂਪੀ ਇਸਤਰੀ ਨੌ ਨਦੀਆਂ ਨੂੰ ਪ੍ਰਾਪਤ ਕਰ ਸਕੇਗੀ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਖੀ ਵਰਸਾ ਮਸਕੀਨੀਆਂ, ਇਹ ਕਹਾਣੀ ਇਸ ਨਾਲ ਜੋੜੀ ਗਈ ਜਿਸ ਨੂੰ ਖੈਰ ਮੈਂ ਤਾਂ ਨਹੀਂ ਮੰਨਦਾ ਇਹਨਾਂ ਗੱਲਾਂ ਨੂੰ, ਕਿਉਂਕਿ ਆਪਣੇ ਆਪਣੇ ਵਿਚਾਰ ਹੁੰਦੇ ਨੇ। ਮੈਂ ਤਾਂ ਗੁਰਮਤ ਨੂੰ ਮੰਨਦਾ, ਕਹਾਣੀਆਂ ਨੂੰ ਮੈਂ ਨਹੀਂ ਮੰਨਦਾ। ਗੁਰਮਤ ਕੋਈ ਕਹਾਣੀ ਨਹੀਂ ਹੈ, ਗੁਰਮਤ ਇੱਕ ਜੀਵਨ ਦਾ ਨਾਮ ਹੈ। ਗੁਰੂ ਦੀ ਸ਼ਿਕਸ਼ਾ ਨੂੰ ਗ੍ਰਹਿਣ ਕਰਕੇ ਉਸ 'ਤੇ ਚੱਲਣ ਵਾਲਾ ਗੁਰਮਤੀਆ ਹੈ, ਗੁਰੂ ਦੀ ਸ਼ਿਕਸ਼ਾ ਤੋਂ ਦੂਰ ਰਹਿਣ ਵਾਲਾ ਮਨਮਤੀਆ ਹੈ, ਗੁਰਮਤੀਆ ਨਹੀਂ ਕਹਿ ਸਕਦਾ। ਬੇਸ਼ੱਕ ਉਹ ਗੁਰਮਤੀਆ ਹੋਣ ਦਾ ਢੌਂਗ ਪਿਆ ਕਰੇ ਪਰ ਗੁਰਮਤੀਆ ਨਹੀਂ ਹੈ। ਗੁਰਮਤ ਅਤੇ ਮਨਮਤ ਦੋਵੇਂ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ। ਗੁਰਮਤ ਗੁਰੂ ਦੀ ਸ਼ਿਕਸ਼ਾ ਹੈ, ਮਨਮਤ ਆਪਣੇ ਮਨ ਦੀ ਮਤ ਹੈ। ਗੁਰਮਤ ਤੋਂ ਬਿਨਾਂ ਈਸ਼ਵਰ ਦੀ ਪ੍ਰਾਪਤੀ ਨਹੀਂ ਹੈ। ਗੁਰੂ ਸਾਹਿਬ ਜੀ ਨੇ ਐਸੇ ਬਚਨ ਕਹੇ ਨੇ, ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ ਰੇ, ਮਨ ਮੇਰੇ ਗੁਰ ਕੀ ਮਤ ਲੈ ਮਨ ਤਨ ਆਪਣਾ ਤਿੰਨ ਜਨ ਦੇ, ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ। ਆਪਣੇ ਮਨ ਦੀ ਮਤ ਤਿਆਗਣੀ ਹੈ, ਗੁਰੂ ਦੀ ਮਤ ਲੈਣੀ ਹੈ। ਇਹ ਬਾਣੀ ਕਿਉਂਕਿ ਗੁਰੂ ਦੀ ਹੈ, ਗੁਰੂ ਵੱਲੋਂ ਕਹੀ ਗਈ ਸਾਡੇ ਪ੍ਰਤੀ ਸ਼ਿਕਸ਼ਾ ਹੈ, ਇਸ ਕਰਕੇ ਇਹ ਬਾਣੀ ਗੁਰਮਤ ਹੈ। ਗੁਰੂ ਦੀ ਮਤ ਨੂੰ ਅਸੀਂ ਗ੍ਰਹਿਣ ਕਰਨਾ ਹੈ, ਗੁਰੂ ਦੀ ਮਤ ਨੂੰ ਅਸੀਂ ਸਿੱਖਣਾ ਹੈ। ਜੇ ਅਸੀਂ ਗੁਰੂ ਦੀ ਮਤ ਸਿੱਖ ਲਈ ਫਿਰ ਅਸੀਂ ਸਿੱਖ, ਅਤੇ ਜੇ ਅਸੀਂ ਗੁਰੂ ਦੀ ਮਤ ਨਾ ਸਿੱਖੀ ਫਿਰ ਅਸੀਂ ਸਿੱਖ ਨਹੀਂ ਹਾਂ। ਕਿਉਂਕਿ ਸਿੱਖ ਦਾ ਤਾਂ ਸ਼ਬਦ ਹੀ ਐਸਾ ਕਿ ਕੁਛ ਸਿੱਖ, ਜਿੱਥੇ ਜਾਣਾ ਉੱਥੋਂ ਹੀ ਸਿੱਖ। ਜੇ ਕਦੇ ਬੁਰੇ ਵਿੱਚੋਂ ਗੁਜ਼ਰਦਾ ਤਾਂ ਵੀ ਸਿੱਖ, ਜੇ ਕਿਸੇ ਭੱਲੇ 'ਚੋਂ ਗੁਜ਼ਰਦਾ ਤਾਂ ਵੀ ਸਿੱਖ, ਜੇ ਵਗਦੀ ਪਾਉਣ ਨੂੰ ਵੇਖਦਾ ਤਾਂ ਵੀ ਸਿੱਖ, ਅਤੇ ਜੇ ਕਦੇ ਪਾਉਣ ਬੰਦ ਹੋ ਜਾਏ ਤਾਂ ਵੀ ਸਿੱਖ, ਜੇ ਕਦੇ ਵਗਦਾ ਪਾਣੀ ਤੱਕਦਾ ਤਾਂ ਵੀ ਸਿੱਖ, ਉਹਦੇ ਵਿੱਚ ਲਹਿਰਾਂ ਤੱਕਦਾ ਤਾਂ ਵੀ ਸਿੱਖ, ਅਤੇ ਜੇ ਪਰਵਤਾਂ ਦੀਆਂ ਬੁਲੰਦੀਆਂ ਤੱਕਦਾ ਤਾਂ ਵੀ ਸਿੱਖ, ਜੇ ਖਿੜੇ ਹੋਏ ਫੁੱਲਾਂ ਨੂੰ ਤੱਕਦਾ ਤਾਂ ਵੀ ਸਿੱਖ, ਜੇ ਕਿਤੇ ਢਹਿ ਢੇਰੀ ਹੋਏ ਸਭ ਕੁਝ ਨੂੰ ਤੱਕਦਾ ਤਾਂ ਫਿਰ ਵੀ ਸਿੱਖ। ਸਿੱਖਿਆ ਗ੍ਰਹਿਣ ਕਰ, ਹਰ ਚੀਜ਼ ਤੋਂ ਤੈਨੂੰ ਸਿੱਖਿਆ ਮਿਲੇਗੀ। ਬਾਣੀ ਨੇ ਐਸਾ ਨਹੀਂ, ਕਈ ਥਾਵਾਂ 'ਤੇ ਗੁਰੂ ਸਾਹਿਬ ਜੀ ਪਸ਼ੂਆਂ ਦਾ ਨਾਮ ਲੈ ਲੈ ਕੇ ਉਪਦੇਸ਼ ਕਰਦੇ ਨੇ, ਪੰਛੀਆਂ ਦਾ ਨਾਮ ਲੈ ਲੈ ਕੇ ਉਪਦੇਸ਼ ਕਰਦੇ ਨੇ। ਕਿਤੇ ਆਪ ਕਹਿੰਦੇ ਨੇ ਭਵਰਾ ਫੁੱਲ ਭਵੰਤਿਆ ਦੁੱਖ ਅਤ ਭਾਰੀ ਰਾਮ, ਕਿਤੇ ਆਪ ਕਹਿੰਦੇ ਨੇ ਤੂੰ ਸੁਣ ਹਰਨਾ ਕਾਲਿਆ ਕੀ ਵਾੜੀ ਹੈ ਰਾਤਾ ਰਾਮ, ਦਿੱਖ ਫਲ ਮਿੱਠਾ ਚਾਰ ਦਿਨ ਫਿਰ ਹੋਵੇ ਤਾਤਾ ਰਾਮ। ਕਿਤੇ ਆਪ ਕਹਿੰਦੇ ਨੇ ਦਾਦਰ ਤੂੰ ਕਵੇ ਨਾ ਜਾਣ ਸਿਰੇ, ਐ ਡੱਡੂ ਤੂੰ ਕਦੇ ਜਾਣਦਾ ਨਹੀਂ, ਅਕਸ਼ ਸਿਮਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਨਕਸਰੇ, ਤੂੰ ਇਸ ਨਿਰਮਲ ਜਲ ਵਿੱਚ ਵਸਦਾ ਹੋਇਆ ਵੀ ਸਿਮਾਲ ਜਾਲਾ ਖਾਂਦਾ ਹੈ, ਕਾਈ ਖਾਂਦਾ ਕਾਲਖ ਖਾਂਦਾ ਹੈ, ਪਰ ਤੈਨੂੰ ਅੰਮ੍ਰਿਤ ਰੂਪੀ ਕਮਲ ਜੋ ਇਸ ਜਲ ਵਿੱਚ ਖਿੜਿਆ ਹੈ ਉਸ ਦੀ ਸਾਰ ਨਹੀਂ। ਫਿਰ ਪ੍ਰਮਾਣ ਦਿੰਦੇ ਨੇ ਕਹਿੰਦੇ ਦੇਖ ਮੱਝ ਦੇ ਅਸਥਨਾਂ ਵਿੱਚ ਦੁੱਧ ਹੁੰਦਾ ਹੈ, ਪਰ ਚਿੱਚੜ ਆਸਣ ਦੇ ਨਾਲ ਲੱਗਿਆ ਵੀ ਦੁੱਧ ਨਹੀਂ ਪੀ ਸਕਦਾ, ਉਹ ਖੂਨ ਪੀਏਗਾ। ਦੁੱਧ ਜਦੋਂ ਵੱਛੇ ਨੂੰ ਛੱਡੋਗੇ ਤੇ ਗਊ ਦੇ ਆਸਣਾਂ ਚ ਦੁੱਧ ਵੱਛਾ ਲਏਗਾ, ਚਿੱਚੜ ਨਹੀਂ। ਗੁਰੂ ਸਾਨੂੰ ਐਸੀਆਂ ਐਸੀਆਂ ਸਿਕਸ਼ਾ ਦਿੰਦਾ ਹੈ ਕਿ ਉਹਨਾਂ ਨੂੰ ਅਸੀਂ ਕਿਸੇ ਤਰੀਕੇ ਨਾਲ ਆਪਣੇ ਜੀਵਨ ਵਿੱਚ ਧਾਰਨ ਕਰਕੇ ਨਿਰੰਕਾਰ ਤੱਕ ਪਹੁੰਚ ਸਕੀਏ, ਕਿਉਂਕਿ ਗੁਰੂ ਨੇ ਸਾਡਾ ਨਿਸਤਾਰਾ ਕਰਨਾ ਹੈ। ਗੁਰੂ ਨਹੀਂ ਚਾਹੁੰਦਾ ਕਿ ਅਸੀਂ ਸੰਸਾਰ ਵਿੱਚ ਖਚਤ ਹੋ ਕੇ ਗੰਦਗੀ ਦੇ ਕੀੜੇ ਬਣ ਕੇ ਜੀਂਦੇ ਰਹੀਏ। ਗੁਰੂ ਸਾਨੂੰ ਖਿੜੇ ਹੋਏ ਫੁੱਲ ਵਾਂਗ ਮਹਿਕ ਦਿੰਦਿਆਂ ਦੇਖਣਾ ਚਾਹੁੰਦਾ, ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਇਸ ਗੱਲ ਲਈ ਤਿਆਰ ਨਹੀਂ। ਅਸੀਂ ਇਸ ਗੱਲ ਤੋਂ ਕਿਨਾਰਾ ਕਸ਼ੀ ਕਰਦੇ ਹਾਂ, ਕਿਨਾਰਾ ਕਰਨਾ। ਹੁਣ ਨਾਮ ਜਪੋ, ਕਿਹਨੂੰ ਨਹੀਂ ਪਤਾ ਨਾਮ ਜਪਣ ਨਾਲਾ ਹੋ ਜਾਂਦਾ, ਨਿੱਤ ਸੁਣਦੇ ਹੋ, ਪਰ ਫਿਰ ਜਪਦੇ ਕਿਉਂ ਨਹੀਂ? ਤੋ ਇਹ ਕਹਿਣਾ ਪਏਗਾ ਕਿ ਇਤਨਾ ਜਲ ਵਰਸਦਿਆਂ ਤਿੱਖ ਮਰਿਆ ਭਾਗ ਤਿੰਨਾ ਕਿ ਨਾ ਹੈ। ਇੰਨਾ ਜਲ ਵਰਸੇ ਤੇ ਫਿਰ ਵੀ ਪਿਆਸਾ ਮਰ ਜਾਏ, ਇਹਦਾ ਮਤਲਬ ਉਹਦੇ ਭਾਗਾਂ ਵਿੱਚ ਜਲ ਨਹੀਂ ਸੀ। ਮਨੁੱਖਾ ਜਨਮ ਮਿਲਿਆ, ਸਭ ਕੁਝ ਜਾਣਦੇ ਬੁੱਝਦੇ ਹਾਂ, ਜੇ ਨਾਮ ਨਾ ਜਪੋਗੇ ਇਹਦਾ ਮਤਲਬ ਭਾਗਾਂ ਵਿੱਚ ਨਾਮ ਨਹੀਂ ਸੀ। ਜੇ ਨਾਮ ਜਪੋਗੇ ਸੁੱਖ ਆ ਜਾਣਗੇ, ਨਾਮ ਜਪੋਗੇ ਪਦਾਰਥ ਆ ਜਾਣਗੇ, ਨਾਮ ਜਪੋਗੇ ਸਭ ਹੋ ਜਾਏਗਾ, ਕਿਉਂਕਿ ਨਾਮ ਇੱਕ ਐਸਾ ਸੂਤਰ ਹੈ ਜਿਵੇਂ ਕਿਸੇ ਰੱਸੀ ਨਾਲ ਬਹੁਤ ਬਹੁਤ ਕੀਮਤੀ ਚੀਜ਼ਾਂ ਬੰਨਦੇ ਹੋ, ਉਸ ਰੱਸੀ ਨੂੰ ਤੁਹਾਨੂੰ ਲੋੜ ਨਹੀਂ ਇਕੱਲੀ ਇਕੱਲੀ ਚੀਜ਼ ਪਾਸ ਜਾਓ ਉਹਨੂੰ ਪ੍ਰਾਪਤ ਕਰੋ, ਨਹੀਂ ਉਸ ਰੱਸੀ ਨੂੰ ਖਿੱਚਦੇ ਚਲੇ ਜਾਓ, ਸਭ ਚੀਜ਼ਾਂ ਆਪਣੇ ਆਪ, ਕਿਉਂਕਿ ਰੱਸੀ ਨਾਲ ਬੰਧੀਆਂ ਹੋਈਆਂ ਨੇ, ਆਪਣੇ ਆਪ ਤੁਹਾਡੇ ਪਾਸ ਆ ਜਾਣਗੀਆਂ। ਨਾਮ ਇੱਕ ਐਸਾ ਸੂਤਰ ਹੈ, ਜਦੋਂ ਤੁਸੀਂ ਨਾਮ ਨੂੰ ਜਪਦੇ ਹੋ ਜੋ ਉਸ ਈਸ਼ਵਰ ਦੇ ਅਧੀਨ ਹੈ ਉਹ ਸਭ ਤੁਹਾਡਾ ਹੋ ਜਾਂਦਾ ਹੈ। ਬਾਣੀ ਨੇ ਐਸੇ ਪ੍ਰਮਾਣ ਦਿੱਤਾ ਹੈ, ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਚਨ ਕਹਿੰਦੇ ਨੇ ਕਿ ਜੇ ਸਾਹਿਬ ਕੇ ਖਰਵਤ ਹੋਏ ਸੋ ਨਫਰੇ ਹੱਥ ਆਵੇ, ਅਣਹੋਂਦੀ ਕਿੱਥੋਂ ਪਾਏ। ਨੌਕਰ ਕੋਈ ਪ੍ਰਾਪਤ ਕਰ ਸਕੇਗਾ ਜੋ ਉਸ ਦੇ ਮਾਲਕ ਦੇ ਘਰ ਵਿੱਚ ਹੈ, ਅਤੇ ਜੋ ਮਾਲਕ ਦੇ ਘਰ ਵਿੱਚ ਨਹੀਂ ਉਹ ਨੌਕਰ ਨੂੰ ਨਹੀਂ ਮਿਲੇਗਾ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਐਸੇ ਵਚਨ ਕਹਿੰਦੇ ਨੇ ਕਿ ਸੁਖੀ ਵਸੈ ਮਸਕੀਨੀਆ। ਹੁਣ ਇਹਦੇ ਨਾਲ ਕਹਾਣੀ ਕੀ ਜੋੜੀ ਗਈ ਉਹ ਵੀ ਮੈਂ ਤੁਹਾਨੂੰ ਸੁਣਾ ਦੇਣਾ ਚਾਹੁੰਦਾ, ਕਿਉਂਕਿ ਕੱਲ੍ਹ ਨੂੰ ਤੁਹਾਡੇ ਮਨ ਵਿੱਚ ਕੋਈ ਪਰਮ ਲੇਖਾ ਕੋਈ ਕਹਾਣੀ ਸੁਣਾਏ ਤਾਂ ਤੁਸੀਂ ਕਹੋ ਬਈ ਬਾਬਾ ਜੀ ਨੇ ਤਾਂ ਦੱਸੀ ਨਹੀਂ ਸੀ, ਕਿਉਂਕਿ ਤੁਸੀਂ ਓਨੇ ਕੁ ਦਾਇਰੇ ਵਿੱਚ ਖੜੇ ਹੋ, ਜੋ ਕੁਝ ਤੁਹਾਨੂੰ ਕਹਿ ਦਿੰਦੇ ਤੁਸੀਂ ਉਸਨੂੰ ਕਹਿੰਦੇ ਹੋ ਕਿ ਹਾਂ ਸਾਨੂੰ ਇੰਨਾ ਹੀ ਦੱਸਿਆ ਹੈ। ਮੈਂ ਕਈ ਵਾਰੀ ਇਹ ਗੱਲ ਸੋਚਦਾ ਹਾਂ ਕਿ ਸਾਡੀ ਜਿਹੜੀ ਆਪਣੀ ਸੋਚ ਹੈ, ਸਾਡਾ ਆਤਮਕ ਗਿਆਨ ਹੈ, ਉਸ ਨਾਲ ਅਸੀਂ ਨਹੀਂ ਜੁੜਦੇ। ਅਸੀਂ ਦੇਖਾ ਦੇਖੀ ਸਵਾਂਗ ਥਰ ਭੁੱਲੇ ਭਟਕਾ ਖਾਏ, ਦੂਸਰੇ ਨਾਲ ਜੁੜਦੇ ਹਾਂ। ਤਾਂ ਦੂਸਰੇ ਕਹਿ ਦਿੱਤਾ ਅਸੀਂ ਮੰਨ ਲਿਆ, ਜ਼ਿਆਦਾ ਤੋਂ ਜ਼ਿਆਦਾ ਅਸੀਂ ਕੀ ਕਹਿੰਦੇ ਸਾਨੂੰ ਲਿਖਿਆ ਵਿਖਾ ਕਿੱਥੇ, ਅਤੇ ਤੁਸੀਂ ਦੱਸੋ ਕਿ ਝੂਠ ਨਹੀਂ ਲਿਖਿਆ ਜਾ ਸਕਦਾ? ਝੂਠ ਲਿਖਿਆ ਜਾ ਸਕਦਾ? ਬਹੁਤ ਕੁਝ ਸੰਸਾਰ 'ਚ ਝੂਠ ਲਿਖ ਲਿਖ ਕੇ ਸਭ ਚੱਲ ਰਿਹਾ ਹੈ ਸੰਸਾਰ 'ਚ, ਪਰ ਦੁਨੀਆ ਝੂਠ ਨੂੰ ਪੜ੍ਹਦੀ ਹੈ, ਪੜ੍ਹ ਕੇ ਪ੍ਰਸੰਨ ਹੁੰਦੀ ਹੈ। ਹੁਣ ਤੁਸੀਂ ਫਿਲਮ ਦੇਖਦੇ ਹੋ, ਉਹਦੇ ਵਿੱਚ ਕੀ ਸੱਚਾਈ ਹੈ ਦੱਸੋ? ਫਿਲਮ ਵਿੱਚ ਕੋਈ ਸੱਚਾਈ ਹੁੰਦੀ? ਉਹਨਾਂ ਦੇ ਐਕਸੀਡੈਂਟ ਝੂਠੇ, ਉਹਨਾਂ ਦੀਆਂ ਸ਼ਾਦੀਆਂ ਝੂਠੀਆਂ, ਉਹਨਾਂ ਦਾ ਹੋਸਪਿਟਲ ਜਾਣਾ ਝੂਠਾ, ਉਹਨਾਂ ਦੇ ਗਲੂਕੋਜ਼ ਲੱਗਾ, ਆਕਸੀਜਨ ਲੱਗੀ, ਸਭ ਝੂਠ। ਉਹਨਾਂ ਦੇ ਜਿਤਨੇ ਕਰਮ ਨੇ ਉਹਨਾਂ ਦਾ ਰੋਣਾ ਝੂਠ, ਉਹਨਾਂ ਦਾ ਹੱਸਣਾ ਝੂਠ। ਹਰ ਤੁਸੀਂ ਲੋਕ ਝੂਠ ਨਾਲ ਜੁੜ ਕੇ ਤਿੰਨ ਤਿੰਨ ਘੰਟੇ ਬੈਠ ਕੇ ਤੱਕਦੇ ਰਹਿੰਦੇ, ਝੂਠ ਹੈ। ਸੰਸਾਰ ਕੂੜ ਨਾਲ ਜੁੜ ਗਿਆ, ਕਿਉਂਕਿ ਸੰਸਾਰ ਕੂੜ ਸੀ, ਬੰਦੇ ਨੇ ਕੂੜ ਨੂੰ ਪ੍ਰਵਾਨ ਕਰ ਲਿਆ, ਇਸ ਕਰਕੇ ਕੂੜ ਨਾਲ ਸਾਂਝ ਪਾ ਲਏ, ਕੂੜੇ ਨੂੰ ਚੰਗਾ ਲੱਗਣ ਲੱਗ ਪਿਆ। ਬਾਣੀ ਨੇ ਐਸੇ ਬਚਨ ਕਹਿ ਪਿਆਰਿਆ, ਕੂੜ ਮਿੱਠਾ, ਕੂੜ ਮੱਖ, ਕਹਿਣ ਲੱਗੇ ਸ਼ਹਿਦ ਵਰਗਾ ਹੈ। ਪਰ ਇੱਕ ਗੱਲ ਯਾਦ ਰੱਖੀ, ਕੂੜ ਡੋਬੇ ਕੂੜ, ਕੂੜ ਪੂਰ ਭਰੀ ਹੋਈ ਬੇੜੀ ਨੂੰ ਡੋਬ ਦਿੰਦਾ ਹੈ। ਨਾਨਕ ਵਖਾਣ ਹੈ ਬੇਨਤੀ, ਤੁਦ ਬਾਅਦ ਕੂੜ ਕੂੜ। ਫਿਰ ਸੱਚ ਕਿੱਥੇ ਹੈ? ਸੱਚ ਤਾਂ ਪਰ ਜਾਣੀਆ ਜੇ ਹਿਰਦੈ ਸੱਚਾ ਹੋਏ। ਕੂੜ ਕੀ ਮਨ ਉਤਰੈ ਤਨ ਕਰੇ ਹੱਛਤ ਹੋਏ। ਸੱਚ ਤਾਂ ਪਰ ਜਾਣੀਆ ਜੇ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਤਾਂ ਪਰ ਜਾਣੀਆ ਨੇ ਜੁਗਤ ਜਾਣੇ ਜੀਓ, ਤਰਤ ਕਾਇਆ ਸਾਧਕਾਂ ਵਿੱਚ ਦੇਹ ਕਰਤਾ ਬੀਓ। ਸੱਚ ਤਾਂ ਪਰ ਜਾਣੀਆ ਜੇ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ। ਧੰਗੁਰੂ ਪਾਤਸ਼ਾਹ ਜੀ ਕਹਿੰਦੇ ਸੱਚ ਤਾਂ ਪਰ ਜਾਣੀਆ ਜੇ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ। ਸੱਚ ਸਭ ਨਾ ਹੋਏ ਦਾਰੂ, ਪਾਪ ਕੱਢਿਆ ਧੋਏ, ਨਾਨਕ ਵਖਾਣੇ ਬੇਨਤੀ ਨੇ ਸੱਚ ਪੱਲਾ। ਸੱਚ ਤਾਂ ਉੱਥੇ ਹੈ ਜਿੱਥੇ ਤੁਸੀਂ ਆਪਣੇ ਆਪ ਵਿੱਚ ਨਿਵਾਸ ਕਰਦੇ ਹੋ, ਆਤਮਾ ਵਿੱਚ ਤੁਹਾਡਾ ਨਿਵਾਸ ਹੈ, ਉੱਥੇ ਸੱਚ ਹੈ। ਨਹੀਂ ਤਾਂ ਮਨ ਵਿੱਚ ਨਿਵਾਸ ਰੱਖਣ ਵਾਲਾ ਕਦੇ ਸੱਚ ਨਾਲ ਨਹੀਂ ਜੁੜ ਸਕਦਾ। ਸਾਹਿਬ ਸਤਿਗੁਰੂ ਪਾਤਸ਼ਾਹ ਦੇ ਇਸ ਸਲੋਕ ਨੂੰ ਮੁੱਖ ਰੱਖ ਕੇ ਇਹ ਕਹਾਣੀ ਘੜੀ ਗਈ ਕਿ ਕੋਈ ਪਹਿਲਵਾਨ ਸੀ ਜਿਸ ਦਾ ਨਾਮ ਮਸਕੀਨੀਆ ਸੀ, ਪਰ ਸਤਿਗੁਰੂ ਨੇ ਕਿਸੇ ਸਿੱਖ ਨੂੰ ਭੇਜਿਆ ਕਿਸੇ ਵਿਅਕਤੀ ਕੋਲ ਕਿ ਜਾ ਉਸ ਸਿੱਖ ਕੋਲ ਚਲਿਆ ਜਾ, ਔਰ ਸਿੱਖ ਨੂੰ ਇਹ ਹੁਕਮਨਾਮਾ ਮੇਰਾ ਦੇਣਾ ਹੈ, ਔਰ 100 ਰੁਪਇਆ ਦੇ ਕੇ ਫਿਰ ਦੇਣਾ ਹੈ, ਲੈ ਕੇ ਉਹਦੇ ਕੋਲੋਂ ਫਿਰ ਦੇਣਾ ਹੈ ਹੁਕਮਨਾਮਾ। ਤੋ ਸਿੱਖ ਚਲਿਆ ਗਿਆ, ਉਹ ਸਿੱਖ ਗਰੀਬ ਸੀ, ਉਸਨੇ ਆਪਣੇ ਬਰਤਨ ਵੇਚੇ, ਬਰਤਨ ਵੇਚ ਕੇ ਉਹਨੂੰ ਲਿਆ ਕੇ 100 ਰੁਪਇਆ ਦਿੱਤਾ, ਫਿਰ ਹੁਕਮਨਾਮਾ ਪ੍ਰਾਪਤ ਕੀਤਾ, ਫਿਰ ਹੁਕਮਨਾਮਾ ਨੂੰ ਪੜ੍ਹਿਆ, ਉਹਦੇ ਵਿੱਚ ਸਤਿਗੁਰੂ ਨੇ ਲਿਖਿਆ ਕਿ 500 ਰੁਪਇਆ ਬਈ ਚਾਹੀਦਾ ਹੈ, ਸੇਵਾ ਚੱਲ ਰਹੀ ਹੈ, ਇਸ ਕਰਕੇ ਸੇਵਾ ਲਈ 500 ਰੁਪਇਆ ਭੇਜੋ। ਉਹ ਸਿੱਖ 500 ਰੁਪਇਆ ਪ੍ਰਾਪਤ ਕਰਨ ਲਈ ਨਿਕਲ ਪਿਆ, ਪਰ ਰਸਤੇ ਵਿੱਚ ਕਿਤੇ ਖੂਹ 'ਤੇ ਪਾਣੀ ਪੀਣ ਲੱਗਿਆ। ਉਹਨੇ ਸੁਣ ਲਿਆ ਕਿਸੇ ਕੋਲ ਟੋਲ ਵਜਾਉਂਦਾ ਫਿਰਦਾ ਹੈ ਕਿ ਮਸਕੀਨੀਆ ਪਹਿਲਵਾਨ ਨੇ ਕੁਸ਼ਤੀ ਕਰਨੀ ਹੈ, ਜਿਹੜਾ ਉਸ ਨਾਲ ਕੁਸ਼ਤੀ ਕਰਕੇ ਹਾਰ ਜਾਏਗਾ ਉਹਨੂੰ 500 ਰੁਪਇਆ ਮਿਲੇਗਾ, ਜਿਹੜਾ ਜਿੱਤ ਜਾਏਗਾ ਉਹਨੂੰ 1000 ਮਿਲੇਗਾ। ਅਤੇ ਕਹਾਣੀ ਇਹ ਗੱਲ ਕਹਿੰਦੀ ਕਿ ਉਹ ਸਿੱਖ ਨੇ ਸੁਣ ਲਿਆ, ਸੁਣ ਕੇ ਅਤੇ ਉਹ ਕਹਿਣ ਲੱਗਾ ਠੀਕ ਹੈ ਗੁਰੂ ਨੇ ਆਪਣਾ ਕਾਰਜ ਆਪੇ ਕਰ ਲਿਆ ਅਤੇ ਮੈਂ ਉਹਦੇ ਨਾਲ ਖੁੱਲਾਂਗਾ। ਉਹ ਖੂਹ 'ਤੇ ਜਦੋਂ ਜਾ ਕੇ ਰੁਕਿਆ, ਉਸ ਖੂਹ 'ਤੇ ਪਾਣੀ ਪੀਣ ਲਈ ਉਹਨੂੰ ਜਲਦੀ ਕੀਤੀ ਕਿ ਮੈਨੂੰ ਛੇਤੀ ਪਾਣੀ ਪਿਲਾਓ, ਮੈਂ ਛੇਤੀ ਜਾਣਾ ਹੈ। ਉੱਥੇ ਹੀ ਉਹ ਪਹਿਲਵਾਨ ਜਿਸ ਦਾ ਨਾਮ ਮਸਕੀਨੀਆ ਸੀ ਖੜਾ ਸੀ, ਔਰ ਉਹਨੇ ਪੁੱਛਿਆ ਕਿਉਂ ਕਾਹਲੀ ਕਰਦਾ, ਤੂੰ ਰੁਕ ਜਾ ਹੁਣੇ ਤੱਕ ਲਾਇਆ। ਉਹਨੇ ਆਪਣੀ ਕਹਾਣੀ ਸਾਰੀ ਦੱਸੀ ਕਿ ਮੈਂ ਮਸਕੀਨੀਆ ਨਾਲ ਘੋਲ ਕਰਨਾ ਹੈ, ਐਸ ਐਸ ਕਰਕੇ ਕਰਨਾ ਕਿ ਮੇਰੇ ਗੁਰੂ ਨੂੰ ਧਨ ਚਾਹੀਦਾ ਹੈ, ਗੁਰੂ ਨੇ ਮੇਰੇ ਲਈ ਪੱਤਰ ਲਿਖਿਆ ਹੈ ਕਿ ਮੈਂ ਸੇਵਾ ਲਈ ਧਨ ਭੇਜਾਂ, ਤਾਂ ਸੇਵਾ ਲਈ ਮੈਂ ਗੁਰੂ ਨੂੰ ਇਨਕਾਰ ਨਹੀਂ ਕਰ ਸਕਦਾ, ਇਸ ਲਈ ਮੈਂ ਇਹ ਧਨ ਪ੍ਰਾਪਤ ਕਰਕੇ ਮਸਕੀਨੀਆ ਤੋਂ ਹਾਰ ਹੀ ਜਾਵਾਂਗਾ ਅਤੇ ਫਿਰ ਇਹ ਧਨ ਗੁਰੂ ਨੂੰ ਦੇ ਦਿਆਂਗਾ 500। ਮਸਕੀਨੀਆ ਨੂੰ ਉਸਦੀ ਗੱਲ ਚੰਗੀ ਲੱਗੀ, ਉਹਨੇ ਕਹਿੰਦੇ ਤੂੰ ਨਾ ਹਾਰੀ ਮੈਂ ਹਾਰ ਜਾਵਾਂਗਾ, ਮੈਂ ਹੀ ਮਸਕੀਨੀਆ। ਤਾਂ ਦੋਵੇਂ ਜਦੋਂ ਅਖਾੜੇ ਵਿੱਚ ਚਲੇ ਗਏ, ਉਹਨਾਂ ਥੋੜ੍ਹੀ ਦੇਰ ਇੱਧਰ ਉੱਧਰ ਕਰਨ ਤੋਂ ਬਾਅਦ ਮਸਕੀਨੀਆ ਗਿਰ ਗਿਆ ਅਤੇ ਉਹ ਉਹਦੀ ਛਾਤੀ 'ਤੇ ਬੈਠ ਗਿਆ, ਉਹ ਜਿੱਤ ਗਿਆ, ਉਹਨੇ 1000 ਰੁਪਇਆ ਪ੍ਰਾਪਤ ਕਰ ਲਿਆ। ਫਿਰ ਉਹ ਗੁਰੂ ਸਾਹਿਬ ਕੋਲ ਆਏ, ਕਹਾਣੀ ਕਿਉਂ ਘੜੀ ਗਈ, ਗੁਰੂ ਸਾਹਿਬ ਕੋਲ ਆਏ, ਮਸਕੀਨੀਆ ਵੀ ਨਾਲ ਆਇਆ ਅਤੇ ਸਤਿਗੁਰੂ ਪਾਤਸ਼ਾਹ ਉਸ ਸਮੇਂ ਬਾਣੀ ਉਚਾਰਨ ਕਰ ਰਹੇ ਸਨ ਸੁਖਮਨੀ ਸਾਹਿਬ ਦੀ, ਉਹਨਾਂ ਨੇ ਲਿਆ ਕੇ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਨੇ ਫਿਰ ਇਹ ਸਲੋਕ ਕਿਹਾ। ਇਹ ਕਹਾਣੀ ਹੈ, ਯਾਦ ਰੱਖੋ ਗੁਰੂ ਸਾਹਿਬ ਪਿੱਛੇ ਤੁਹਾਨੂੰ ਉਪਦੇਸ਼ ਦਿੰਦੇ ਚਲੇ ਆਏ ਨੇ ਕਿ ਹੰਕਾਰ ਕਰਨ ਨਾਲ ਕੀ ਹੁੰਦਾ, ਕ੍ਰੋਧ ਨਾਲ ਕੀ ਹੁੰਦਾ, ਲੋਭੀ ਹੋ ਜਾਣ ਨਾਲ ਕੀ ਹੁੰਦਾ। ਐਸਾ ਉਪਦੇਸ਼ ਪਿੱਛੇ ਆਪ 11 ਅਸ਼ਟਪਦੀਆਂ ਵਿੱਚ ਸਰਵਣ ਕਰ ਚੁੱਕੇ ਹੋ, ਅੱਜ ਦੀ 12ਵੀਂ ਅਸ਼ਟਪਦੀ ਵਿੱਚ ਆਪ ਸੰਖੇਪ ਰੂਪ ਵਿੱਚ ਅੱਗੇ ਜਾ ਕੇ ਇਹ ਸਰਵਣ ਕਰੋਗੇ ਕਿ ਹੰਕਾਰ ਕੈਸਾ ਹੈ, ਔਰ ਹੰਕਾਰ ਨਾਲ ਦਾ ਬੰਦੇ 'ਤੇ ਅਸਰ ਕੀ ਹੁੰਦਾ ਹੈ। ਤਾਂ ਇਹ ਕਹਾਣੀ ਜਿਹੜੀ ਹੈ ਇਹ ਤਾਂ ਐਵੇਂ ਪੁਰਾਣੇ ਲੋਕ ਜਿਹੜੇ ਸਨ ਉਹਨਾਂ ਦੀ ਸ਼ਰਧਾ ਹੁੰਦੀ ਸੀ ਗੁਰੂ 'ਤੇ, ਅੱਜ ਦਾ ਸਿੱਖ ਮੈਨੂੰ ਮਾਫ਼ ਕਰਿਓ ਇਹਦੇ 'ਚ ਕੋਈ ਸ਼ਰਧਾ ਨਹੀਂ ਹੈ, ਇਹ ਤਾਂ ਜਵਾਬ ਚਾਹੁੰਦਾ, ਪ੍ਰਮਾਣ ਚਾਹੁੰਦਾ, ਦਿਓ ਜਵਾਬ। ਤੁਹਾਡੇ ਬੱਚੇ ਅੱਜ ਗੁਰਦੁਆਰੇ 'ਚ ਕਿਉਂ ਨਹੀਂ ਆਉਂਦੇ, ਸੋਚਿਆ ਕਦੇ? ਕਿਉਂਕਿ ਤੁਹਾਡੇ ਤੋਂ ਹਰ ਗੱਲ ਦਾ ਜਵਾਬ ਨਹੀਂ ਦਿੱਤੇ। ਬਾਣੀ ਵਿੱਚ ਜਵਾਬ ਹੈ, ਪਰ ਜਿਨ੍ਹਾਂ ਦੇ ਹੱਥ ਵਿੱਚ ਅਸੀਂ ਬਾਣੀ ਦਿੱਤੀ ਹੈ ਉਹਨਾਂ ਨੇ ਇਸ ਬਾਣੀ ਨੂੰ ਕੋਖਿਆ ਨਹੀਂ, ਉਹ ਇਸ ਬਾਣੀ ਦੀ ਤਹਿ ਤੱਕ ਨਹੀਂ ਗਏ, ਇਸ ਲਈ ਉਹ ਉਹਨਾਂ ਬੱਚਿਆਂ ਨੂੰ ਸੈਟਿਸਫਾਈ ਨਹੀਂ ਕਰ ਸਕਦੇ। ਇਸ ਕਰਕੇ ਬੱਚੇ ਦੌੜ ਜਾਂਦੇ, ਕਹਿੰਦੇ ਕੀ ਲੈਣ ਜਾਣਾ, ਕਿਆ ਹੈ ਬਾਣੀ ਵਿੱਚ? ਪਰ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਲਗਾਤਾਰ ਇੱਕ ਵਾਰ 6 ਮਹੀਨੇ ਲੰਡਨ ਵਿੱਚ ਕਥਾ ਕੀਤੀ, 6 ਮਹੀਨਿਆਂ ਵਿੱਚ ਇੱਕ ਬੱਚਾ ਸੀ ਕੋਈ 15-16 ਸਾਲ ਦਾ ਜਿਹਦਾ ਬਾਪ ਉਹਨੂੰ ਕਦੇ ਕਦੇ ਨਾਲ ਲੈ ਕੇ ਆਉਂਦਾ, ਅਤੇ ਨਹੀਂ 6 ਮਹੀਨਿਆਂ ਵਿੱਚ ਇੱਕ ਵੀ ਬੱਚਾ ਆ ਕੇ ਸੰਗਤ ਰੂਪ ਵਿੱਚ ਨਹੀਂ ਸੀ ਬੈਠਾ, ਕਿਉਂਕਿ ਬੱਚੇ ਤੁਹਾਡੇ ਤੋਂ ਪ੍ਰਮਾਣ ਮੰਗਦੇ ਨੇ, ਦੱਸੋ ਗੁਰਦੁਆਰਾ ਕਿਉਂ ਜਾਣਾ, ਦੱਸੋ ਅੰਮ੍ਰਿਤ ਕਿਉਂ ਛਕਣਾ ਹੈ, ਦੱਸੋ ਸੰਗਤ ਵਿੱਚ ਕਿਉਂ ਬੈਠਣਾ ਹੈ, ਦੱਸੋ ਜੋੜੇ ਕਿਉਂ ਚਾਰਨੇ ਨੇ, झाड़ू क्यों देना है, पंगत में बैठ के क्यों छकना है। बच्चे अनेक सवाल लैके थोड़े सामने खड़े थे, तो जो थोड़े पास उन्होंने सवालों के जवाब ना हुए, आने वाली नस्लां सिखी तो दूर चलिया जाएंगी, तुहानू उन्होंने जवाब देने पैणगे। अगर ना तुसी उन्होंने तसली करा सके तो वह सिखी नाल जुड़े नहीं रह सकते। ऐसा नहीं कि जवाब नहीं है, इस बाणी च जवाब है। जवाब लगन लई इस बाणी नू अंदर वसाना पैंदा है, इस बाणी नाल जुड़ना पैंदा है, सिमरन भजन करना पैंदा है, त्याग वैराग धारण करना पैंदा है। बहुत सारे ऐसे दैवी गुण अपने अंदर लैके आने पैंदे ने। इस बाणी नू, ए बाणी जो जीओ जाना है, जिस अंतर रवै हर नामा, इस बाणी नू जो अंदरों जान लैंदा है, वह इस बाणी विच जवाब लग के कह सकता है। अज मेरे विवास में असी लोग धन नाल जुड़े, धन चाहिए है, पदार्थ चाहिए, सुख चाहिए, पर बाणी तो धन नू पैरां थले मसल के अगे लंघ के जाओगे तो बाणी की सोझी प्राप्त होगी। धन त्याग रुक गए फिर नहीं सोझी प्राप्त होनी। तो साहब सतगुरु सच्चे पातशाह ने जो ये बचन कहे ने कि जिस दे अंदरों हंकार दूर हो जाए, जिस दे अंदर निम्रता आ जाए, जिस दे अंदर सहज आ जाए, टिकाव आ जाए, जो निम्रता नु धारण कर ले, हलेमी आ जाए जिस व्यक्ति विच, जिस नु बोलन की सूझबूझ आ जाए, ऐसा व्यक्ति मस्कीनी है, तो जिंदगी विच हमेशा सुखी रहता है। ਉਹ ਸੁਖੀ ਕਿਉਂ ਵਸਦਾ, ਆਪੇ ਨੂੰ ਨਿਵਾਰ ਦਿੰਦਾ ਹੈ ਤੇ ਦੂਸਰਿਆਂ ਦੀ ਚਰਨ ਧੂੜ ਹੋ ਕੇ ਵੀ ਵਿਚਰੇ ਤਾਂ ਵੀ ਸੁਖੀ ਹੈ। ਆਪ ਨਿਵਾਰ ਤਲੇ, ਤਲੇ ਦਾ ਅਰਥ ਹੈ ਥੱਲੇ, ਆਪਸ ਕੋ ਜੋ ਜਾਣੇ ਨੀਚਾ, ਸੋ ਗਣੀ ਸਭ ਤੇ ਉੱਚਾ, ਨਾਲ ਬਚਨਾਏ ਨੇ ਆਪਸ ਕੋ ਜੋ ਭਲਾ ਖਾਵੇ ਤਿਸੈ ਭਲਾਈ ਨਿਟ ਨਾ ਆਵੇ। सुखी बसा मस्कीनी है, आप निवार तले, ऐसा मस्कीनी है पुरुष हमेशा सुखी बसेगा। और सब सतगुरु पातशाह कह देने के जे अहंकार होएगा तो अगली पंक्ति दस देने,
बड़े बड़े अहंकारिया नानक गर्भ गले।
इस शब्द नु समझ ले, शब्द है गर्भ, गग्गा रारा ते बब्बे नू सियारी। गर्व हुंदा हंकार, एक शब्द हुंदा गर्व, गग्गा रारा ते बब्बा। बहुते पाठ करने वाले जिहड़े सज्जन ने, मैं तर्क नहीं करदा किसे ते, वो बिना सोचे समझे इहदा पाठ भी गर्व खर जांदे। गर्व का अर्थ है मां का उदर, मां का पेट जिस विच निवास बच्चा लेता है, उन्हें गर्व कहते। यह शब्द गर्व, गर्व नाम है अहंकार का। गर्व ते गर्भ विच बड़ा अंतर है। सुखी बसा मस्कीनिया आप निवार तले, बड़े बड़े अहंकारिया नानक गर्भ गले। बड़े बड़े अहंकारी जिन्हां किन्ने लोगों के नाम इतिहास में आए ने, पर तुसी पढ़ते हो कि फलाना बड़ा हंकारी सी, दुर्योधन बड़ा हंकारी सी, रावण नू बड़ा हंकार सी। ऐसे अनेक लोग जिन्हां दे नाम तुसी जानते हो, तुसी पढ़ते हो, गुरु पातशाह जी कहिंदे ओ लोग अगर उन्हां दी गिरावट उन्हां दे जीवन में आई, जो किसी गल करके मारे गए, वो गल गए, तो वह केवल अहंकार सी। बड़े बड़े अहंकारिया नानक गर्भ गले, वो गर्भ करके ही, अहंकार करके ही गल गए, मारे गए। हम कई लोग इदा अर्थ करते हैं बड़े बड़े अहंकारी लोग मां के गर्भ में ही गल गए, यह अर्थ नहीं है, क्योंकि शब्द समझना पड़ेगा। शब्द है गर्भ, तो यदा अर्थ गर्भ, गर्भ कैसे करोगे। बड़े बड़े अहंकारी लोग ਉਹ ਹੰਕਾਰ ਕਰਕੇ ਹੀ ਗਲ ਗਏ, ਮਾਰੇ ਗਏ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ। ਬੜੇ ਬੜੇ ਜੋ ਦੀਸਾ ਲੋਕ ਤਿੰਨ ਕੋ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ, ਸੇਵਟ ਸੋ ਵੱਡਾ ਜਿਨ ਰਾਮ ਲਿਵ ਲਾਈ। ਕੋਈ ਵੱਡਾ ਨਹੀਂ, ਈਸ਼ਵਰ ਦੇ ਨਾਮ ਕਰਕੇ ਜੋ ਵੱਡਾ ਹੁੰਦਾ ਹੈ। ਬਾਣੀ ਨੇ ਬਚਨ ਕਹਿਣ, ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣ। ਧਨ ਕਰਕੇ ਕੋਈ ਵੱਡਾ ਨਹੀਂ ਹੈ। ਅੱਜ ਰਾਜਾ ਹੈ, ਕੱਲ ਭਿਖਾਰੀ ਹੋ ਜਾਏਗਾ, ਫਿਰ ਕਿਵੇਂ ਵੱਡਾ ਕਹੋਗੇ? ਜਿਸ ਦੇ ਪਾਸ ਨਾਮ ਹੈ ਉਹ ਕਦੇ ਥੱਲੇ ਨਹੀਂ ਆਉਂਦਾ, ਉਹ ਵੱਡਾ ਹੀ ਵੱਡਾ ਹੈ। ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ, ਹੰਕਾਰ ਕਰਕੇ ਹੀ ਐਸੇ ਪੁਰਸ਼ ਜਿਹੜੇ ਹੰਕਾਰੀ ਸਨ, ਵੱਡੇ ਵੱਡੇ ਹੰਕਾਰ ਰੱਖਣ ਵਾਲੇ, ਉਹ ਗਲ ਗਏ। ਅਗਲੀ ਪੰਕਤੀ ਚ ਕਹਿ ਰਹੇ ਹਨ, ਅਸ਼ਟਪਦੀ ਤੋਂ ਆਰੰਭ ਕਰਕੇ ਆਪ ਸਰਵਣ ਕਰੋ ਜੀ।
ਅਸ਼ਟਪਦੀ ਜਿਸਕਾ ਅੰਤਰ ਰਾਜ ਅਭਿਮਾਨ।
ਸੁਣੋ, ਇੱਕ ਇੱਕ ਸ਼ਬਦ ਕਰਕੇ ਗੁਰੂ ਸਾਹਿਬ ਨੇ ਹੰਕਾਰ ਦੀ ਗੱਲ ਕੀਤੀ ਹੈ। ਕਹਿੰਦੇ ਕੋਈ ਰਾਜਾ ਹੋਵੇ, ਉਹਦੇ ਅੰਦਰ ਆਪਣੇ ਰਾਜ ਦਾ ਹੰਕਾਰ ਹੋ ਗਿਆ ਹੈ ਕਿ ਮੈਂ ਰਾਜਾ ਹਾਂ, ਬਾਕੀ ਸਭ ਮੇਰੀ ਪ੍ਰਜਾ ਨੇ। ਉਸ ਹੰਕਾਰ ਦੇ ਤਹਿਤ ਉਹ ਤਮਾਮ ਜੀਵਾਂ ਨੂੰ ਦੁਖੀ ਕਰੇ, ਕਿਉਂਕਿ ਜਦੋਂ ਹੰਕਾਰੀ ਹੋਏਗਾ ਤਾਂ ਕਰੇਗਾ। ਜਿਵੇਂ ਤੁਸੀਂ ਸਿਕੰਦਰ ਨੂੰ ਤੱਕਦੇ ਹੋ, ਉਹ ਤਮਾਮ ਦੁਨੀਆਂ ਨੂੰ ਕਤਲ ਕਰਕੇ ਵੀ ਉਹ ਆਪਣਾ ਦੁਨੀਆਂ 'ਤੇ ਰਾਜ ਸਥਾਪਿਤ ਕਰਨਾ ਚਾਹੁੰਦਾ ਹੈ, ਲੋਕਾਂ ਨੂੰ ਮਾਰਦਾ ਹੈ, ਆਪਣੇ ਰਾਜ ਦਾ ਝੰਡਾ ਚਲਾਉਂਦਾ ਹੈ ਔਰ ਲੁੱਟਦਾ ਹੈ ਲੋਕਾਂ ਨੂੰ, ਲੋਕ ਤੰਗ ਹੁੰਦੇ। ਉਹ ਕਿਸ ਕਰਕੇ ਅੰਦਰ ਹਉਮੈ ਆ ਗਈ ਕਿ ਮੈਂ ਸਾਰੇ ਸੰਸਾਰ ਨੂੰ ਵਿਸ਼ਵ ਜੇਤੂ ਬਣਨਾ ਹੈ। ਸਿਕੰਦਰ ਜਿੱਤਦਿਆਂ ਜਿੱਤਦਿਆਂ ਸੰਸਾਰ ਨੂੰ, ਅੱਜ ਉਹਨੇ ਇੱਕ ਪਹਾੜੀ ਕਬੀਲੇ ਨੂੰ ਜਿੱਤਣ ਲਈ ਜਾਣਾ ਹੈ। ਪਹਾੜੀ ਲੋਕ ਨੇ ਜਿਨ੍ਹਾਂ ਨੇ ਜ਼ਿੰਦਗੀ ਭਰ ਕਦੇ ਲੜਾਈ ਨਹੀਂ ਵੇਖੀ, ਉਹਨਾਂ ਦੇ ਅੰਦਰ ਸੱਚ ਵੀ ਹੈ, ਟਿਕਾਓ ਵੀ ਹੈ। ਅਤੇ ਸਿਕੰਦਰ ਦਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹ ਸਾਡੇ ਵੱਲ ਆ ਰਿਹਾ ਹੈ, ਆ ਕੇ ਕਤਲਾਮ ਕਰੇਗਾ, ਮਾਰੇਗਾ, ਸਾਡੇ ਤਾਂ ਰਾਜ ਸਥਾਪਿਤ ਕਰ ਲਏਗਾ, ਕੀ ਕਰੇਗਾ? ਕੋਈ ਰਾਜਾ ਝੰਡਾ ਹੀ ਕੱਢ ਦੇਗਾ, ਆਪਣੇ ਰਾਜ ਦਾ ਬਿਗਲ ਵਜਾ ਦੇਗਾ ਕਿ ਮੈਂ ਰਾਜਾ ਹਾਂ, ਲੋਕਾਂ ਤੋਂ ਟੈਕਸ ਲੈ ਲਏਗਾ, ਧਨ ਪ੍ਰਾਪਤ ਕਰ ਲਏਗਾ, ਹੋਰ ਕੀ ਕਰੇਗਾ? ਇੰਨੇ ਕੁਝ ਲਈ ਉਹ ਤਮਾਮ ਲੋਕਾਂ ਨੂੰ ਮਾਰੇਗਾ, ਜਿਹੜੇ ਜਿੱਦ ਕਰਨਗੇ ਅਸੀਂ ਨਹੀਂ ਦੇਣਾ ਉਹਨਾਂ ਨੂੰ ਮਾਰੇਗਾ। ਤਾਂ ਜਦੋਂ ਉਹਨਾਂ ਸੁਣਿਆ ਕਿ ਸਿਕੰਦਰ ਸਾਡੇ ਵੱਲ ਆ ਰਿਹਾ ਹੈ, ਉਹ ਸਾਰੇ ਲੋਕ ਇਕੱਠੇ ਹੋਏ, ਨਗਰ ਦੇ ਮੁਖੀਏ ਵੀ ਇਕੱਠੇ ਹੋਏ, ਪਰ ਉਹਨਾਂ ਨੇ ਸੋਚਿਆ ਕਿ ਨਹੀਂ, ਲੜਨਾ ਠੀਕ ਨਹੀਂ, ਆਪਾਂ ਕਿਉਂ ਲੜੀਏ, ਕਿਉਂ ਮਾਰੇ ਜਾਈਏ, ਨੇ ਹੱਕ ਉਹਦੇ ਪਾਸ ਫੌਜਾਂ, ਸਾਡੀ ਗਿਣਤੀ ਬੜੀ ਘੱਟ ਹੈ, ਇਸ ਕਰਕੇ ਕੋਈ ਐਸਾ ਢੰਗ ਕੱਢਿਆ ਜਾਏ ਕਿ ਉਸ ਵਿਅਕਤੀ ਦੀ ਮਾਰ ਤੋਂ ਬਚਿਆ ਜਾਏ। ਤਨ ਲੈਣ ਆਉਂਦਾ ਦੇ ਦਿਓ, ਮਰ ਕੇ ਜੋ ਦੇਣਾ ਹੈ ਐਵੇਂ ਦੇ ਦਿਓ। ਉਹਨਾਂ ਨੇ ਸਲਾਹ ਕਰ ਲਈ, ਸਲਾਹ ਕਰਕੇ ਉਹਦਾ ਸਵਾਗਤ ਕਰਨ ਲਈ ਤਿਆਰੀਆਂ ਕੀਤੀ, ਨਗਰ ਵਿੱਚ ਛਿੜਕਾਅ ਕੀਤਾ ਗਿਆ, ਰਸਤੇ ਸਾਫ਼ ਕੀਤੇ ਗਏ, ਬੜੇ ਬੜੇ ਗੇਟ ਬਣਾਏ ਗਏ, ਸਜਾਇਆ ਗਿਆ ਨਗਰ ਨੂੰ। ਔਰ ਨਗਰ ਦੇ ਮੁਖੀ ਲੋਕ ਥਾਲਾਂ ਵਿੱਚ ਪਾ ਕੇ ਹੀਰੇ ਜਵਾਹਰਾਤ, ਚਿੱਟੇ ਝੰਡੇ ਲੈ ਕੇ ਸਵਾਗਤ ਲਈ ਬਾਹਰ ਖੜ ਗਏ। ਸਿਕੰਦਰ ਆਇਆ, ਦੇਖਿਆ ਚਿੱਟੇ ਝੰਡੇ ਲੈ ਕੇ ਖੜੇ ਨੇ, ਹੁਣ ਚਿੱਟਾ ਝੰਡਾ ਜਿਹੜਾ ਹੈ ਉਹ ਸ਼ਾਂਤੀ ਦਾ ਪ੍ਰਤੀਕ ਹੈ। ਜਦੋਂ ਕਦੇ ਫੌਜਾਂ ਲੜਦੀਆਂ ਨੇ ਅਤੇ ਜਦੋਂ ਕਦੇ ਚਿੱਟਾ ਝੰਡਾ ਖੜਾ ਹੋ ਜਾਏ, ਇਹਦਾ ਮਤਲਬ ਹੁਣ ਸ਼ਾਂਤੀ ਹੋ ਗਈ। ਚਿੱਟਾ ਰੰਗ ਹੀ ਸ਼ਾਂਤੀ ਦਾ ਪ੍ਰਤੀਕ ਹੈ, ਲਾਲ ਰੰਗ ਜਿਹੜਾ ਹੈ ਇਹ ਝਗੜੇ ਦਾ ਪ੍ਰਤੀਕ ਹੈ। ਬਾਣੀ ਵਿੱਚ ਜ਼ਿਕਰ ਹੋਰ ਆਇਆ ਹੈ, ਉੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵੱਡ ਭਾਗਾ, ਉਹਦਾ ਅਰਥ ਹੋਰ ਹੈ। ਲਾਲ ਦਾ ਅਰਥ ਹੈ ਪਿਆਰਾ, ਰੰਗ ਦਾ ਅਰਥ ਹੈ ਪ੍ਰੇਮ, ਪਿਆਰੇ ਈਸ਼ਵਰ ਨਾਲ ਪ੍ਰੇਮ ਉਹਨੂੰ ਲੱਗਦਾ ਜਿਹਦੇ ਵੱਡੇ ਭਾਗ ਹੋਣ। ਉਹ ਲਾਲ ਰੰਗ ਉਹ ਨਹੀਂ ਜਿਹੜਾ ਅਸੀਂ ਪਹਿਨਦੇ ਹਾਂ, ਉਹਦੇ ਬਾਰੇ ਬਾਣੀ ਨੇ ਬਚਨ ਕਹਿੰਦੇ, ਸੂਹਾ ਰੰਗ ਦਿਨ ਥੋੜ੍ਹੇ ਹੋਵੇ ਤਿਸ ਜਾਂਦੇ ਬਿਲਮ ਨਾ ਲਾਏਗਾ, ਉਹ ਥੋੜ੍ਹੇ ਦਿਨ ਦਾ ਰੰਗ ਹੈ। ਪ੍ਰੇਮ ਦਾ ਰੰਗ ਕਦੇ ਉਤਰਦਾ ਨਹੀਂ, ਰਾਮ ਰੰਗ ਕਦੇ ਉੱਤਰ ਨਾ ਜਾਏ। ਉਹ ਲੋਕ ਚਿੱਟੇ ਝੰਡੇ ਲੈ ਕੇ ਖੜੇ ਹੋ ਕੇ, ਸਿਕੰਦਰ ਆਇਆ, ਦੇਖਿਆ ਚਿੱਟੇ ਝੰਡੇ ਲੈ ਕੇ ਖੜੇ ਨੇ, ਕੋਈ ਲੜਨ ਦੀ ਲੋੜ ਨਹੀਂ। ਸਿਕੰਦਰ ਨੂੰ ਉਹਨਾਂ ਲੋਕਾਂ ਸਿਹਰੇ ਪਾਏ, ਸਵਾਗਤ ਕੀਤਾ, ਮੋਤੀਆਂ ਹੀਰਿਆਂ ਦੇ ਥਾਲ ਦਿੱਤੇ ਔਰ ਉਹਨੂੰ ਇਹ ਗੱਲ ਕਹਿ ਦਿੱਤੀ ਕਿ ਅਸੀਂ ਤੇਰੀ ਪਰਜਾ ਹਾਂ, ਕੋਈ ਕਤਲੇਆਮ ਕਰਨ ਦੀ ਲੋੜ ਨਹੀਂ, ਆਪ ਆਪਣਾ ਝੰਡਾ ਇੱਥੇ ਲਗਾ ਸਕਦੇ, ਝੰਡਾ ਲਾ। ਨਗਰ ਦੇ ਮੁਖੀਏ ਨੇ ਗੱਲ ਕਹੀ ਕਿ ਬਾਦਸ਼ਾਹ ਸਲਾਮਤ, ਅਸੀਂ ਤੁਹਾਡੀ ਫੌਜ ਲਈ, ਤੁਹਾਡੇ ਲਈ ਖਾਣਾ ਤਿਆਰ ਕੀਤਾ ਹੈ, ਕਿਉਂਕਿ ਆਪ ਬਾਦਸ਼ਾਹ ਹੋ ਸਾਡੇ, ਅਸੀਂ ਚਾਹੁੰਦੇ ਹਾਂ ਕਿ ਤੁਹਾਡੀ ਫੌਜ ਅਤੇ ਤੁਸੀਂ ਸਾਰੇ ਸਾਡਾ ਤਿਆਰ ਕੀਤਾ ਖਾਣਾ ਖਾਓ। ਸਿਕੰਦਰ ਨੇ ਉਹ ਖਾਣਾ ਚੈੱਕ ਕਰਾਇਆ, ਮੰਨ ਲਿਆ ਕਿ ਠੀਕ ਹੈ ਅਸੀਂ ਖਾਵਾਂਗੇ। ਉਹਨਾਂ ਲੋਕਾਂ ਨੇ ਕੀ ਕੀਤਾ, ਬਾਕੀਆਂ ਨੂੰ ਖਾਣਾ ਖਿਲਾ ਦਿੱਤਾ। ਸਿਕੰਦਰ ਦੇ ਹੱਥ ਉਹਨਾਂ ਤੋਂ ਆਏ, ਰੀਤੀ ਸੀ ਉਹਨਾਂ ਦੀ, ਹੱਥ ਲਾ ਕੇ ਉਹਨਾਂ ਨੇ ਹੀਰੇ ਜਵਾਹਰਾਤਾਂ ਨਾਲ ਜੜਿਆ ਥਾਲ, ਇੱਕ ਕੌਲੀ ਹੀਰੇ ਜਵਾਹਰਾਤਾਂ ਨਾਲ ਜੜੀ ਸੋਨੇ ਦੀ ਕੌਲੀ, ਉਹਦੇ 'ਚ ਮੋਤੀ ਪਏ ਨੇ, ਇੱਕ ਸੋਨੇ ਦਾ ਗੋਲ ਟੁਕੜਾ ਹੈ ਰੋਟੀ ਵਰਗਾ, ਉਹ ਲਿਆ ਕੇ ਸਿਕੰਦਰ ਦੇ ਅੱਗੇ ਰੱਖਤਾ। ਸਿਕੰਦਰ ਹੈਰਾਨ ਹੈ, ਦੇਖ ਰਿਹਾ ਕਿ ਮੈਂ ਕਿਵੇਂ ਖਾਵਾਂ, ਇਹ ਤਾਂ ਸੋਨਾ ਹੈ, ਮੋਤੀਆਂ ਦੀ ਸਬਜ਼ੀ, ਹੀਰਿਆਂ ਦੀ ਸਬਜ਼ੀ, ਮੈਂ ਕਦੇ ਖਾਧੀ ਨਹੀਂ। ਸਾਰੇ ਹੀਰਿਆਂ ਜਿਹੜੇ ਬਰਤਨ ਨੇ, ਉਹ ਸਿਕੰਦਰ ਉਹਨਾਂ ਨੂੰ ਪੁੱਛਦਾ ਤੁਸੀਂ ਮੂਰਖ ਹੋ, ਕਹਿਣ ਲੱਗੇ ਦੱਸੋ, ਕਹਿਣ ਲੱਗਾ ਮੈਂ ਕੋਈ ਮੋਤੀਆਂ ਦੀ ਸਬਜ਼ੀ ਖਾਣਾ, ਕੀ ਖਾਂਦੇ ਹੋ, ਮੈਂ ਤੁਹਾਡੇ ਵਰਗਾ ਹੀ ਭੋਜਨ ਕਰਦਾ, ਜੈਸਾ ਤੁਸੀਂ ਕਰਦੇ ਹੋ ਵੈਸਾ ਹੀ ਮੈਂ ਕਰਦਾ। ਉਹਨਾਂ ਦਾ ਮੁਖੀਆ ਬੜਾ ਸਿਆਣਾ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਕੁਝ ਸਵਾਲ ਨੇ ਮੇਰੇ, ਉਹਨਾਂ ਦਾ ਜਵਾਬ ਦਿਓ ਪਹਿਲਾਂ, ਫਿਰ ਤੁਹਾਨੂੰ ਖਵਾਉਂਗੇ। ਜਿੱਥੇ ਤੁਸੀਂ ਰਹਿੰਦੇ ਉੱਥੇ ਧਰਤੀ ਹੈ, ਕਹਿਣ ਲੱਗਾ ਹੈ, ਉੱਥੇ ਦਰਖਤ ਵੀ ਹੈ, ਕਹਿੰਦਾ ਦਰਖਤ ਵੀ ਹੈ, ਉੱਥੇ ਪਸ਼ੂ ਪੰਛੀ ਵੀ ਹਨ, ਹਾਂ ਪਸ਼ੂ ਪੰਛੀ ਵੀ ਹਨ, ਕਹਿਣ ਲੱਗਾ ਫਿਰ ਉੱਥੇ ਬਰਸਾਤ ਹੁੰਦੀ ਹੈ, ਸਿਕੰਦਰ ਕਹਿੰਦਾ ਹਾਂ ਬਰਸਾਤ ਵੀ ਹੁੰਦੀ ਹੈ, ਹੱਸਿਆ ਉਹ ਬਜ਼ੁਰਗ, ਕਹਿਣ ਲੱਗਾ ਮੈਨੂੰ ਪਤਾ ਲੱਗ ਗਿਆ ਕਿ ਬਰਸਾਤ ਕਿਉਂ ਹੁੰਦੀ ਹੈ। ਬਾਦਸ਼ਾਹ ਸਲਾਮਤ, ਬਰਸਾਤ ਤੁਹਾਡੇ ਲਈ ਨਹੀਂ ਹੁੰਦੀ, ਜੇ ਤੁਹਾਡੇ ਕਰਮਾਂ ਵੱਲ ਤੱਕਿਆ ਜਾਏ ਤਾਂ ਸ਼ਾਇਦ ਈਸ਼ਵਰ ਤੁਹਾਨੂੰ ਭੁੱਖਾ ਮਾਰ ਦੇਵੇ, ਪਿਆਸੇ ਮਰ ਜਾਓ ਤੁਸੀਂ, ਜੇ ਤੁਹਾਡੇ ਜਿੱਥੇ ਰਹਿੰਦੇ ਹੋ ਤੁਸੀਂ ਉੱਥੇ ਬਰਸਾਤ ਹੁੰਦੀ ਹੈ ਤਾਂ ਉਹਨਾਂ ਪਸ਼ੂਆਂ ਲਈ, ਉਹਨਾਂ ਪੰਛੀਆਂ ਲਈ, ਉਹਨਾਂ ਦਰਖਤਾਂ ਲਈ ਹੁੰਦੀ ਹੈ, ਜਿਹੜੇ ਉੱਥੇ ਰਹਿੰਦੇ ਨੇ ਉਹ ਉਪਕਾਰ ਕਰਦੇ ਨੇ, ਬਰਸਾਤ ਹੋ ਜਾਂਦੀ, ਤੁਸੀਂ ਪਾਣੀ ਦੇ ਕਾਬਲ ਨਹੀਂ ਹੋ ਕਿ ਤੁਹਾਨੂੰ ਪਾਣੀ ਵੀ ਖੁਦਾ ਦੇਵੇ। ਜੇ ਤੁਸੀਂ ਸਾਡੇ ਵਰਗੀ ਰੋਟੀ ਖਾਂਦੇ ਹੋ ਫਿਰ ਤੁਹਾਨੂੰ ਇਤਨਾ ਕਤਲੇਆਮ ਕਰਨ ਦੀ ਕਿਆ ਲੋੜ ਹੈ, ਬੈਠੇ ਹੀ ਪ੍ਰਾਪਤ ਹੋ ਜਾਂਦੀ, ਉੱਥੇ ਹੀ ਤੋਂ ਆਏ ਸਾਨੂੰ ਮਿਲ ਰਹੀ ਹੈ ਨਾ ਇੱਥੇ। ਤਾਂ ਸਿਕੰਦਰ ਦਾ ਹੋਸ਼ ਉੱਡ ਗਏ, ਸੋਜੀ ਨਾਰੀ ਕੀ ਹੋ ਗਿਆ, ਕੈਸਾ ਜਵਾਬ ਮੰਗਿਆ, ਕੋਈ ਜਵਾਬ ਨਹੀਂ, ਸਵਾਲ ਐਸਾ ਕੀਤਾ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਜਿਸ ਕਾ ਅੰਤਰ ਰਾਜ ਅਭਿਮਾਨ, ਜਿਸ ਬੰਦੇ ਦੇ ਅੰਦਰ ਰਾਜ ਦਾ ਹੰਕਾਰ ਹੈ ਉਹਦਾ ਨਤੀਜਾ ਕੀ ਹੋਏਗਾ, ਉਹ ਅਗਲੀ ਪੰਕਤੀ ਦੱਸਦੇ ਨੇ।
ਸੋ ਨਰਕ ਪਾਤੀ ਹੋਤ ਸਵਾਨ,
ਉਹ ਨਰਕਾਂ ਚ ਪਏਗਾ, ਸਵਾਨ ਦਾ ਅਰਥ ਕੁੱਤਾ, ਉਹ ਆਪਣੇ ਅਗਲੇ ਜਨਮ ਕੁੱਤੇ ਦੇ ਥਾਰੇਗਾ। ਸੋ ਨਰਕ ਪਾਤੀ ਹੋਵਤ ਸਵਾਨ, ਉਹ ਸਵਾਨ ਉਹ ਕੁੱਤਾ, ਗੁਰੂ ਸਾਹਿਬ ਕਹਿੰਦੇ ਭਾਈ ਨਰਕਾਂ ਚ ਪਏਗਾ ਜਿਹੜਾ ਰਾਜ ਦਾ ਹੰਕਾਰ ਕਰਦਾ ਹੈ। ਅਗਲੀਆਂ ਪੰਕਤੀਆਂ ਚ ਕਹਿੰਦੇ ਨੇ,
ਜੋ ਜਾਣੇ ਮੈਂ ਜੋ ਬਨਵੰਤ,
ਜੋ ਇਹ ਜਾਣੇ ਕਿ ਮੇਰੇ ਤੇ ਬੜੀ ਜਵਾਨੀ ਹੈ, ਮੇਰੇ ਤੇ ਬੜਾ ਬਲ ਹੈ, ਹਾਂਜੀ,
ਸੋ ਹੋਵਤ ਬਿਸਤਾ ਕਾ ਜੰਤ,
ਕਹਿੰਦੇ ਐਸਾ ਵਿਅਕਤੀ ਆਪਣੇ ਆਪ ਨੂੰ ਜੋਬਨ ਵਾਲਾ, ਜਾਣਨ ਵਾਲਾ, ਗੰਦਗੀ ਦਾ ਕੀੜਾ ਬਣਦਾ ਹੈ। ਵਿਸਤਾ ਕਾ ਜੰਤ, ਵਿਸਤਾ ਕਹਿੰਦੇ ਨੇ ਗੰਦਗੀ ਨੂੰ, ਜੰਤ ਜੀਵ, ਗੰਦਗੀ ਚ ਰਹਿਣ ਵਾਲਾ ਜੀਵ ਗੰਦਗੀ ਦਾ ਕੀੜਾ ਬਣਦਾ ਹੈ।
ਆਪਸ ਕੋ ਕਰਮਵੰਤ ਕਹਾਵੇ,
ਜਿਹੜਾ ਆਪਣੇ ਆਪ ਨੂੰ ਕਰਮਵੰਤ, ਚੰਗੇ ਕਰਮ ਕਰਨ ਵਾਲਾ ਕਹਾਉਂਦਾ ਕਿ ਮੈਂ ਬੜੇ ਚੰਗੇ ਕਰਮ ਕਰਦਾ ਹਾਂ, ਕੋਈ ਮਾੜਾ ਕੰਮ ਨਹੀਂ ਕਰਦਾ, ਸਤਿਗੁਰੂ ਸਾਹਿਬ ਅੱਗੇ ਕਹਿ ਰਹੇ ਹਨ,
ਜਨਮ ਮਰੈ ਬਹੁ ਜੋਨ ਪਰਮਾਵੇ,
ਉਹ ਜਨਮਦਾ ਹੈ ਮਰ ਜਾਂਦਾ ਹੈ, ਜਨਮ ਲੈਂਦਾ ਜਿਉਂਦਾ ਤੇ ਫਿਰ ਮਰ ਜਾਂਦਾ, ਇਸ ਤਰੀਕੇ ਨਾਲ ਉਹ ਬਹੁਤੀਆਂ ਜੂਨਾਂ ਵਿੱਚ ਪਰਮਾਵਾ ਭਰਮਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ,
ਤਨ ਭੂਮਿਕਾ ਜੋ ਕਰੇ ਗੁਮਾਨ,
ਜੋ ਧਨ ਦਾ ਹੰਕਾਰ ਕਰਦਾ, ਜੋ ਭੂਮ ਜ਼ਮੀਨ ਦਾ ਹੰਕਾਰ ਕਰਦਾ, ਸਤਿਗੁਰੂ ਕਹਿੰਦੇ ਨੇ ਜਿਹੜਾ ਜ਼ਮੀਨ ਤੇ ਧਨ ਦਾ ਹੰਕਾਰ ਕਰਦਾ, ਮੇਰੇ ਪਾਸ ਜ਼ਮੀਨ ਬੜੀ ਹੈ, ਮੇਰੇ ਪਾਸ ਪੈਸਾ ਬੜਾ ਹੈ, ਇਹ ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਨੇ, ਇਹਨਾਂ ਨੂੰ ਧਿਆਨ ਨਾਲ ਸੁਣਿਓ। ਅਗਲੀ ਪੰਕਤੀ ਚ ਕਹਿ ਰਹੇ ਨੇ ਤਾਂ ਫਲ ਕੀ ਹੁੰਦਾ ਹੈ,
ਸੋ ਮੂਰਖ ਅੰਧਾ ਅਗਿਆਨ,
ਗੁਰੂ ਪਾਤਸ਼ਾਹ ਕਹਿੰਦੇ ਧਨ ਦਾ ਹੰਕਾਰ ਕਰਨ ਵਾਲਾ ਮੂਰਖ ਹੈ, ਉਹ ਗਿਆਨ ਤੇ ਵੈਰਾਗ ਰੂਪੀ ਨੇਤਰਾਂ ਤੋਂ ਬਿਨਾਂ ਅੰਧਾ ਹੈ। ਐਸਾ ਪੁਰਸ਼ ਅਗਿਆਨੀ ਹੈ ਜਿਸ ਨੂੰ ਕੋਈ ਗਿਆਨ ਨਹੀਂ ਕਿ ਧਨ ਕਿੰਨੀ ਕੁ ਦੇਰ ਉਸਦਾ ਰਹੇਗਾ, ਇਹ ਧਨ ਤਾਂ ਜਾਏਗਾ ਰਹੇਗਾ ਨਹੀਂ, ਇਸ ਧਨ ਦੇ ਕਿੰਨੇ ਮਾਲਕ ਹੋਏ ਤੇ ਚਲਿਆ ਚਲੇ ਗਏ। ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ, ਕਹਿੰਦੇ ਇਸ ਧਰਤੀ ਤੇ ਐਸੇ ਲੋਕ ਰਾਜੇ ਤੇ ਵਜ਼ੀਰਾਂ ਦੀ ਅਸੀਂ ਗੱਲ ਕਰਦੇ ਹਾਂ, ਆਮ ਲੋਕਾਂ ਦੀ ਗੱਲ ਨਹੀਂ ਕਰਦੇ, ਕਿ ਇੰਨੇ ਰਾਜੇ ਤੇ ਵਜ਼ੀਰ ਇਸ ਧਰਤੀ ਤੇ ਹੋਏ ਨੇ ਕਿ ਜੇ ਇੱਕ ਪੈਰ ਚੁੱਕ ਕੇ ਅੱਗੇ ਰੱਖੋ ਤਾਂ ਰਾਜੇ ਦੇ ਸਿਰ ਤੇ ਟਿਕਦਾ, ਤੇ ਜੇ ਦੂਜਾ ਪੈਰ ਚੁੱਕ ਕੇ ਅੱਗੇ ਰੱਖੋ ਤਾਂ ਵਜ਼ੀਰ ਦੇ ਸਿਰ ਤੇ ਟਿਕਦਾ। ਇੰਨੇ ਰਾਜੇ ਤੇ ਵਜ਼ੀਰ ਇਸ ਧਰਤੀ ਤੇ ਹੋ ਕੇ ਗੁਜ਼ਰ ਗਏ। ਧਨਵਰ ਪਾਤਸ਼ਾਹ ਜੀ ਕਹਿੰਦੇ ਜੋ ਧਨ ਦਾ ਗੁਮਾਨ ਕਰਦਾ, ਜ਼ਮੀਨ ਦਾ ਗੁਮਾਨ ਕਰਦਾ, ਐਸਾ ਵਿਅਕਤੀ ਮੂਰਖ ਹੈ, ਅਗਿਆਨੀ ਹੈ, ਗਿਆਨ ਤੇ ਵੈਰਾਗ ਰੂਪੀ ਨੇਤਰਾਂ ਤੋਂ ਅੰਧਾ ਹੈ।
ਹਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
ਉਹ ਵਾਹਿਗੁਰੂ ਕਿਰਪਾ ਕਰਕੇ ਜਿਸ ਦੇ ਹਿਰਦੇ ਵਿੱਚ ਗਰੀਬੀ ਵਸਾ ਦਿੰਦਾ ਹੈ, ਜੋ ਇਹ ਜਾਣ ਲੈਂਦਾ ਕਿ ਧਨ ਮੇਰਾ ਨਹੀਂ ਹੈ, ਜਦੋਂ ਮੈਂ ਜਨਮਿਆ ਮੇਰੇ ਪਾਸ ਧਨ ਨਹੀਂ ਸੀ, ਜਦੋਂ ਮੈਂ ਮਰਾਂਗਾ ਮੇਰੇ ਪਾਸ ਧਨ ਨਹੀਂ ਹੋਵੇਗਾ, ਇਸ ਕਰਕੇ ਇਹ ਧਨ ਮੇਰਾ ਨਹੀਂ, ਨਾ ਕਹੂ ਲੈ ਆਇਓ ਇਹ ਧਨ, ਨਾ ਕਹੂ ਲੈ ਜਾਤ, ਰਾਵਣ ਹੂੰ ਤੇ ਅਰਕ ਛਤਰਪਾਤ, ਖਿਣ ਮੈਂ ਗਏ ਬਿਲਾਸ, ਤੇ ਜੋ ਮੇਰਾ ਨਹੀਂ ਉਸ ਲਈ ਮੈਂ ਹੰਕਾਰ ਵੀ ਕਿਉਂ ਕਰਾਂ। ਇਹ ਗੁਰੂ ਦੀ ਕਿਰਪਾ ਨਾਲ ਅਸੀਂ ਜਾਤ ਪ੍ਰਾਪਤ ਹੁੰਦੀ ਹੈ। ਤੋ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਿਰਪਾ ਕਰਕੇ ਜਿਸ ਦੇ ਹਿਰਦੇ ਵਿੱਚ ਉਹ ਪਰਮੇਸ਼ਵਰ ਗਰੀਬੀ ਵਸਾ ਦਿੰਦਾ ਹੈ।
ਨਾਨਕ ਇਹਾ ਮੁਕਤ ਆਗੈ ਸੁਖ ਪਾਵੈ,
ਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਇਹਾ ਐਸ ਲੋਕ ਤੇ ਮਾਤ ਲੋਕ ਤੇ ਉਹ ਵਿਅਕਤੀ ਤਮਾਮ ਬੰਧਨਾਂ ਨੂੰ ਤੋੜ ਕੇ ਮੁਕਤ ਹੋ ਜਾਂਦਾ ਹੈ, ਅੱਗੇ ਪ੍ਰਲੋਕ ਵਿੱਚ ਉਸ ਨੂੰ ਗਿਆਨ ਵਾਹੀ ਸੁਖ ਮਿਲਦਾ ਹੈ।
ਧਨਵੰਤਾ ਹੋਏ ਕਰ ਗਰਬਾਵੈ,
ਰੱਜ ਕੇ ਆਖੋ ਸਤਨਾਮ। ਜੇ ਕੋਈ ਧਨਵਾਨ ਹੋ ਕੇ ਗਰਬਾਵਾ ਹੰਕਾਰ ਕਰਦਾ ਹੈ ਕਿ ਮੇਰੇ ਕੋਲ ਬੜਾ ਧਨ ਹੈ, ਹੰਕਾਰੀ ਹੋ ਜਾਏ ਧਨਵਾਨ ਹੋ ਕੇ, ਅਗਲੀ ਪੰਕਤੀ ਚ ਕਹਿੰਦੇ
ਤ੍ਰਿਣ ਸਮਾਨ ਕਟ ਸੰਗ ਨਾ ਜਾਵੇ,
ਕਹਿੰਦੇ ਐਸੇ ਵਿਅਕਤੀ ਨੂੰ ਇਹ ਖਿਆਲ ਕਰਨਾ ਚਾਹੀਦਾ ਹੈ। ਤ੍ਰਿਣ ਹੁੰਦਾ ਕੱਖ, ਜਿਸ ਨੂੰ ਤੁਸੀਂ ਡੱਕਾ ਕਹਿੰਦੇ ਹੋ, ਤੀਲਾ ਕਹਿੰਦੇ ਹੋ, ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਕੱਖ ਜਿੰਨੀ ਕੋਈ ਚੀਜ਼ ਵੀ ਉਸ ਦੇ ਨਾਲ ਨਹੀਂ ਜਾਏਗੀ। ਤੋ ਧੰਨ ਦਾ ਹੰਕਾਰ ਕੀ ਕਰੀ ਜਾਂਦਾ, ਤ੍ਰਿਣ ਸਮਾਨ ਕਿਸ ਸੰਗ ਨਾ ਜਾਵੇ, ਇੱਕ ਤੀਲੇ ਜਿੰਨੀ ਚੀਜ਼ ਵੀ ਉਹ ਨਾਲ ਨਹੀਂ ਲਿਜਾ ਸਕਦਾ, ਬਲਕਿ ਇਹ ਤਨ ਵੀ ਉਹਦਾ ਇੱਥੇ ਰਹਿ ਜਾਣਾ ਹੈ, ਨਾਲ ਨਹੀਂ ਜਾਏਗਾ। ਤੋ ਅਗਲੀਆਂ ਪੰਕਤੀਆਂ ਚ ਕਹਿ ਰਹੇ ਹਨ
ਬਹੁ ਲਸਕਰ ਮਾਨੁਖ ਉਪਰ ਕਰੇ ਆਸ,
ਜਿਸ ਦੇ ਪਾਸ ਬਹੁਤੀਆਂ ਲਸਕਰ ਫੌਜਾਂ ਨੇ ਔਰ ਮਨੁੱਖਾਂ ਦੇ ਉੱਤੇ ਉਹਦੀ ਆਸ ਲਾਈ ਹੈ ਕਿ ਮੇਰੀਆਂ ਫੌਜਾਂ ਨੇ, ਮੈਂ ਰਾਜਾ ਹਾਂ, ਮੈਂ ਕਰ ਦਿਆਂਗਾ, ਮੇਰੇ ਬੰਦੇ ਬੜੇ ਨੇ, ਮੈਂ ਬਣਾ ਦਿਆਂਗਾ ਫਲਾਣੇ ਨੂੰ। ਧੰਨ ਗੁਰੂ ਪਾਤਸ਼ਾਹ ਕਹਿੰਦੇ ਜਿਹਦੀ ਮਨੁੱਖ ਤੇ ਆਸ ਲਾਈ ਪਈ ਹੈ, ਫੌਜਾਂ ਬੜੀਆਂ ਨੇ, ਕੋਲ ਆਦਮੀ ਬੜੇ ਨੇ, ਬੜੇ ਲਸਕਰ ਨੇ, ਇਕੱਠ ਬੜਾ ਹੈ ਬੰਦਿਆਂ ਨਾਲ ਦੁਆਲੇ, ਪਰ ਪਿਆਰਿਓ ਗੁਰਦੇਵ ਜੀ ਕਹਿੰਦੇ ਨੇ ਉਹਦਾ ਨਤੀਜਾ ਕੀ ਹੁੰਦਾ ਹੈ।
ਪਲ ਪੀਤਰ ਤਾਂ ਕਾ ਹੋਏ ਵਿਨਾਸ਼,
ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਐਸੇ ਪੁਰਖ ਦਾ ਵਿਨਾਸ਼ ਹੋ ਜਾਂਦਾ ਹੈ। ਇਤਿਹਾਸਕ ਤੁਹਾਡੇ ਕੋਲ ਘਟਨਾਵਾਂ ਨੇ, ਐਸੇ ਐਸੇ ਦੁਨੀਆ ਦੇ ਬੜੇ ਬੜੇ ਮਨਿਸਟਰ ਜਿਨ੍ਹਾਂ ਦੇ ਪਾਸ ਜੈਡ ਸਿਕਿਉਰਿਟੀਆਂ ਸਨ ਚਲੇ ਗਏ, ਮਹਾਤਮਾ ਗਾਂਧੀ ਵਰਗੇ ਗੋਲੀ ਮਾਰੀ ਮਰਤੇ, ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ, ਚੀਫ ਮਿਨਿਸਟਰ, ਐਸੇ ਲੋਕ ਜਿਹੜੇ ਅਮੈਰੀਕਾ ਦੇ ਕੈਨੇਡੀ, ਉਹਨਾਂ ਦੇ ਕੋਲ ਫੌਜਾਂ ਬਣੀਆਂ ਨੇ, ਪਰ ਕੀ ਫੌਜਾਂ ਰਖਵਾਲੀ ਕਰ ਦਿੰਦੀਆਂ ਨੇ? ਨਹੀਂ, ਜਦੋਂ ਸਮਾਂ ਆ ਜਾਏ ਕੋਈ ਰਖਵਾਲੀ ਨਹੀਂ ਕਰਦਾ, ਉਦੋਂ ਜਾਣਾ ਪੈਂਦਾ ਹੈ, ਜੀਵ ਨੂੰ ਬਹਾਨਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਕਹਿੰਦੇ ਨੇ ਕਿ ਐਸਾ ਵਿਅਕਤੀ ਜੋ ਬਹੁ ਲਸਕਰ ਮਾਨੁੱਖ ਉੱਪਰ ਕਰੇ ਆਸ, ਪਣ ਭੀਤਰ ਤੱਕ ਹੋਏ ਵਿਨਾਸ਼, ਅੱਖ ਦੇ ਫਰਕਣ ਜਿੰਨੇ ਸਮੇਂ ਵਿੱਚ ਉਸ ਵਿਅਕਤੀ ਦਾ ਖਾਤਮਾ ਹੋ ਜਾਂਦਾ ਹੈ।
ਸਭ ਤੇ ਆਪ ਜਾਣੈ ਬਲਵੰਤ,
ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਬਲਵੰਤ, ਬਲ ਵਾਲਾ, ਤਾਕਤ ਵਾਲਾ ਜਾਣਦਾ ਹੈ ਕਿ ਮੇਰੇ ਬੜੀ ਤਾਕਤ ਹੈ। ਅਗਲੀ ਪੰਕਤੀ ਚ ਦੱਸਦੇ ਨੇ
ਖਿਨ ਮੈਂ ਹੋਏ ਜਾਏ ਪਸਮੰਤ,
ਇੱਕ ਖਿਨ ਵਿੱਚ ਹੀ ਐਸਾ ਪੁਰਸ਼ ਭਸਮ ਹੋ ਜਾਂਦਾ ਹੈ, ਸਵਾਹ ਦੀ ਢੇਰੀ ਹੋ ਜਾਂਦਾ ਹੈ।
ਕਿਸੇ ਨਾ ਬਦੈ ਆਪ ਅਹੰਕਾਰੀ,
ਜਿਹੜਾ ਕਿਸੇ ਨੂੰ ਬਿਦਦਾ ਹੀ ਨਹੀਂ ਕਿ ਕੋਈ ਮੇਰੇ ਬਰਾਬਰ ਹੈ, ਆਪ ਅਹੰਕਾਰ ਕਰਦਾ ਕਹਿੰਦਾ ਮੇਰੇ ਬਰਾਬਰ ਕੋਈ ਨਹੀਂ ਆ ਸਕਦਾ। ਗੁਰੂ ਸਾਹਿਬ ਕਹਿ ਰਹੇ ਹਨ
ਧਰਮ ਰਾਏ ਤਿਸ ਕਰੇ ਖੁਆਰੀ,
ਐਸੇ ਪੁਰਸ਼ ਨੂੰ ਫਿਰ ਧਰਮ ਰਾਏ ਖੁਆਰ ਕਰਦਾ ਹੈ, ਖਰਾਬ ਕਰਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ ਭਾਈ
ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ,
ਗੁਰੂ ਦੀ ਕਿਰਪਾ ਨਾਲ ਜਿਸ ਬੰਦੇ ਦਾ ਅਭਿਮਾਨ ਹੰਕਾਰ ਮਿਟ ਜਾਂਦਾ ਹੈ,
ਸੋ ਜਨ ਨਾਨਕ ਦਰਗਹ ਪ੍ਰਵਾਨ,
ਐਸਾ ਵਿਅਕਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ ਹੰਕਾਰ ਦੇ ਮਿਟਣ ਕਰਕੇ ਦਰਗਾਹ ਵਿੱਚ ਪ੍ਰਮਾਣਿਤ ਹੋ ਜਾਂਦਾ ਹੈ।
ਕੋਟ ਕਰਮ ਕਰੈ ਹਾਂ ਤਾਰੇ,
ਜਿਹੜਾ ਆਪਣੇ ਜੀਵਨ ਵਿੱਚ ਕਰੋੜਾਂ ਕਰਮ ਚੰਗੇ ਕਰਕੇ ਆਪਣੇ ਅੰਦਰ ਹਉਮੈ ਨੂੰ ਧਾਰਨ ਕਰ ਲੈਂਦਾ ਹੈ,
ਸ਼ਰਮ ਪਾਵੈ ਸਗਲੇ ਬਿਰਥਾਰੇ,
ਅਨੇਕਾਂ ਕਰਮ ਕਰਦਿਆਂ ਕਰਦਿਆਂ ਉਹ ਸ਼ਰਮ ਪਾਵੈ ਥੱਕ ਜਾਂਦਾ ਹੈ ਤੇ ਸਾਰੇ ਕਰਮ ਉਹਦੇ ਵਿਅਰਥ ਚਲੇ ਜਾਂਦੇ ਹਨ। ਜੇ ਹਉਮੈ ਆ ਗਈ
ਅਨਕ ਤਪੱਸਿਆ ਕਰੇ ਅਹੰਕਾਰ,
ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਜੇ ਕੋਈ ਹੰਕਾਰ ਕਰ ਲਵੇ ਕਿ ਮੈਂ ਬੜੀ ਬੰਦਗੀ ਕਰਦਾ, ਮੈਂ ਭੋਜਨ ਨਹੀਂ ਕਰਦਾ, ਮੈਂ ਚੁੱਪ ਰਹਿੰਦਾ, ਮੈਂ ਇੰਨੇ ਪਾਠ ਕਰਦਾ ਹਾਂ, ਮੈਂ ਇੰਨਾ ਸਮਾਂ ਸਿਮਰਨ ਕਰਦਾ ਹਾਂ, ਇੱਕ ਗੱਲ ਆਪਣੇ ਮਨ ਵਿੱਚ ਹਮੇਸ਼ਾ ਯਾਦ ਰੱਖਿਓ, ਸਿਮਰਨ ਕਰੋ, ਬਾਣੀ ਪੜ੍ਹੋ, ਸੇਵਾ ਕਰੋ, ਪਰ ਕਹੋ ਨਹੀਂ ਕਿ ਮੈਂ ਕਰਦਾ। ਇਹ ਗੱਲ ਹਮੇਸ਼ਾ ਯਾਦ ਰੱਖਿਓ, ਇਹ ਨਾ ਕਹੋ ਕਿ ਮੈਂ ਇੰਨੇ ਪਾਠ ਕਰ ਲੈਂਦਾ, ਕਿਸੇ ਨੂੰ ਨਾ ਕਹੋ, ਕੋਈ ਕੀ ਦੇਵੇਗਾ ਤੁਹਾਨੂੰ, ਕਹੋਗੇ ਕੀ ਦੇਵੇਗਾ, ਬਲਕਿ ਤੁਹਾਡੀ ਉਹ ਬਦਨਾਮੀ ਕਰੇਗਾ ਕਿ ਲਓ ਜੀ ਵੱਡਾ ਬਣਿਆ ਫਿਰਦਾ, ਮੈਂ ਕਹਿੰਦਾ ਇੰਨੇ ਪਾਠ ਕਰਦਾ, ਸਾਨੂੰ ਕੀ ਕਰੀ ਜਾਵੇ। ਤੋ ਕਦੇ ਕਿਸੇ ਨੂੰ ਕਹੋ ਨਹੀਂ। ਬਾਣੀ ਨੇ ਐਸੇ ਬਚਨ ਕਹੇ ਨੇ ਕਿ ਹੁਣ ਨਜ਼ੀਕ ਖੁਦਾਏ ਦੇ ਭੇਤ ਨਾ ਕਿਸੇ ਦੇ, ਜਿਹੜੇ ਰੱਬ ਦੇ ਨੇੜੇ ਹੋ ਜਾਂਦੇ ਨੇ ਉਹ ਕਦੇ ਕਿਸੇ ਨੂੰ ਭੇਤ ਨਹੀਂ ਦਿੰਦੇ। ਜਿਹਨਾਂ ਦੇ ਪਾਸ ਹੀਰਾ ਹੋਵੇ ਨਾ ਉਹ ਹੀਰੇ ਨੂੰ ਸੰਭਾਲ ਕੇ ਰੱਖਦੇ ਨੇ, ਦੁਨੀਆਂ 'ਚ ਰੌਲਾ ਨਹੀਂ ਪਾਉਂਦੇ ਕਿ ਮੇਰੇ ਪਾਸ ਹੀਰਾ, ਹੁਣ ਪਤਾ ਲੁੱਟ ਕੇ ਲੈ ਜਾਏਗਾ, ਕੋਈ ਲੁਟੇਰਾ ਆ ਜਾਏਗਾ ਲੁੱਟ ਕੇ ਲੈ ਜਾਏਗਾ। ਤੋ ਜਿਹਨਾਂ ਨੇ ਨਾਮ ਨਾਲ ਜੁੜਨਾ ਹੈ ਉਹ ਕਦੇ ਐਸਾ ਹੰਕਾਰ ਨਾ ਕਰੋ, ਕਦੇ ਕਿਸੇ ਨੂੰ ਕਹੋ ਨਹੀਂ ਕਿ ਮੈਂ ਕੁਝ ਕਰਦਾ ਹਾਂ। ਸਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਬਾਣੀ 'ਚ ਬਚਨ ਕਰਦੇ ਨੇ ਕਿ ਸ਼ਰਮ ਪਾਵੈ ਕੋਟ ਕਰਮ ਕਰੈ ਹਉ ਤਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ, ਕਰੋੜਾਂ ਕਰਮ ਚੰਗੇ ਕਰਕੇ ਜਿਹੜਾ ਵਿਅਕਤੀ ਹਉਮੈ ਕਰ ਲੈਂਦਾ ਹੈ ਉਹ ਕਰਮ ਕਰਦਿਆਂ ਕਰਦਿਆਂ ਤਾਂ ਥੱਕ ਜਾਂਦਾ ਪਰ ਸਾਰੇ ਕਰਮ ਉਸਦੇ ਵਿਅਰਥ ਚਲੇ ਜਾਂਦੇ ਹਨ।
ਨਰਕ ਸੁਰਗ ਫਿਰ ਫਿਰ ਅਵਤਾਰ,
ਅਨੇਕ ਤਰ੍ਹਾਂ ਦੀ ਤਪੱਸਿਆ ਕਰਕੇ ਜਿਹੜਾ ਹੰਕਾਰ ਕਰਦਾ ਹੈ ਉਹਦਾ ਫਿਰ ਹਾਲ ਇਹ ਹੁੰਦਾ ਕਿ ਕਦੇ ਉਹ ਨਰਕਾਂ 'ਚ ਚਲਿਆ ਗਿਆ, ਕਦੇ ਸਵਰਗਾਂ 'ਚ ਚਲਿਆ ਗਿਆ, ਸਵਰਗ ਦਾ ਟਾਈਮ ਪੂਰਾ ਹੋ ਗਿਆ, ਫਿਰ ਆ ਗਿਆ ਸੰਸਾਰ 'ਤੇ, ਫਿਰ ਕਰਮ ਕੀਤੇ ਨਰਕ 'ਚ ਚਲੇ ਗਿਆ, ਨਰਕ ਦਾ ਟਾਈਮ ਭੋਗ ਕੇ ਫਿਰ ਸੰਸਾਰ 'ਤੇ ਆ ਗਿਆ, ਨਰਕ ਸਵਰਗ ਮੁੜ ਮੁੜ ਕੇ ਫਿਰ ਫਿਰ ਅਵਤਾਰ ਮੁੜ ਮੁੜ ਕੇ ਉਤਰਦਾ ਹੈ, ਮੁੜ ਮੁੜ ਕੇ ਸੰਸਾਰ 'ਤੇ ਆਉਂਦਾ ਹੈ।
ਅਨਕ ਯਤਨ ਕਰ ਆਤਮ ਨਹੀਂ ਦਰਵੈ,
ਅਨੇਕਾਂ ਯਤਨ ਕਰਕੇ ਜਿਸ ਦਾ ਆਪਣਾ ਆਪ ਦਰਵਦਾ ਨਹੀਂ ਹੈ, ਜਿਸ ਦੇ ਅੰਦਰ ਸ਼ਾਂਤੀ ਨਹੀਂ ਆਉਂਦੀ, ਸੰਤੋਖ ਨਹੀਂ ਆਉਂਦਾ, ਦਇਆ ਨਹੀਂ ਆਉਂਦੀ, ਨਿਮਰਤਾ ਨਹੀਂ ਆਉਂਦੀ, ਅਨੇਕ ਯਤਨ ਕਰਨ ਕਰਕੇ ਵੀ। ਹਾਂਜੀ,
ਹਰ ਦਰਗਾਹ ਕੋ ਕੈਸੇ ਗਵੈ,
ਗੁਰੂ ਸਾਹਿਬ ਕਹਿੰਦੇ ਦੱਸੋ ਫਿਰ ਰੱਬ ਦੀ ਦਰਗਾਹ ਵੱਲ ਕੈਸੇ ਗਵਨ ਕਰ ਸਕਦਾ, ਕੈਸੇ ਜਾ ਸਕਦਾ, ਨਹੀਂ ਜਾ ਸਕਦਾ। ਜਿਹਦੇ ਅੰਦਰ ਨਿਮਰਤਾ ਨਹੀਂ ਹੈ, ਜਿਹਦੇ ਅੰਦਰ ਈਸ਼ਵਰ ਦਾ ਨਾਮ ਨਹੀਂ ਹੈ, ਜਿਹਦੇ ਅੰਦਰ ਗਿਆਨ ਨਹੀਂ ਹੈ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਰੱਬ ਦੀ ਦਰਗਾਹ ਵੱਲ ਗਵਨ ਨਹੀਂ ਕਰ ਸਕਦਾ, ਨਹੀਂ ਜਾ ਸਕਦਾ।
ਆਪਸ ਕਾ ਜੋ ਭਲਾ ਕਹਾਵੈ,
ਆਪਣੇ ਆਪ ਨੂੰ ਜਿਹੜਾ ਵਿਅਕਤੀ ਭਲਾ ਕਹਾਵੈ, ਚੰਗਾ ਕਹਾਉਂਦਾ ਕਿ ਮੈਂ ਬੜਾ ਚੰਗਾ ਹਾਂ,
ਤਿਸ ਹੈ ਭਲਾਈ ਨਿਕਟ ਨਾ ਆਵੈ,
ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਐਸੇ ਬੰਦੇ ਦੇ ਕਦੇ ਭਲਾਈ ਨੇੜੇ ਨਹੀਂ ਆਉਂਦੀ। ਤਾਂ ਹੀ ਕਹਿ ਰਿਹਾ ਕਿ ਚੰਗਾ ਨਹੀਂ, ਤਾਂ ਨਹੀਂ ਤਾਂ ਚੰਗੇ ਨੂੰ ਕੀ ਲੋੜ ਹੈ ਚੰਗਾ ਕਹਿਣ ਦੀ ਕਿ ਮੈਂ ਬੜਾ ਚੰਗਾ। ਜਿਹੜਾ ਚੰਗਾ ਹੈ ਉਹ ਕਦੇ ਨਹੀਂ ਕਹਿੰਦਾ ਮੈਂ ਬੜਾ ਚੰਗਾ, ਦੁਨੀਆਂ ਕਹਿੰਦੀ ਬੜਾ ਚੰਗਾ ਹੈ। ਸਾਰਾ ਹਿੰਦੁਸਤਾਨ ਵਿੱਚ ਇੱਕ ਫਕੀਰ ਹੋਇਆ ਰਹਿਮਨ, ਰਹਿਮਨ ਨੇ ਇੱਕ ਦੋਹਰਾ ਕਿਹਾ ਹੈ, ਕਹਿੰਦਾ ਬੜੇ ਬੜਾਈ ਨਾ ਕਰੇ, ਬੜੇ ਨਾ ਬੋਲੇ ਬੋਲ, ਰਹਿਮਨ ਹੀਰਾ ਕੰਮ ਕਹੇ ਮੇਰਾ ਲੱਖ ਟਕਾ ਹੈ ਬੋਲ। ਕਹਿੰਦੇ ਹੀਰਾ ਕਦੋਂ ਕਹਿੰਦਾ ਮੇਰਾ ਲੱਖ ਟਕਾ ਮੁੱਲ ਹੈ ਭਾਈ, ਮੈਂ ਲੱਖ ਰੁਪਏ ਦਾ, ਉਹ ਤਾਂ ਉਹਦਾ ਮੁੱਲ ਦੂਸਰੇ ਪਾਉਂਦੇ ਨੇ, ਹੀਰਾ ਕਿਉਂ ਕਹੇਗਾ। ਉਹ ਚੁੱਪ ਰਹਿੰਦਾ ਹੀਰਾ, ਹੀਰਾ ਨਹੀਂ ਬੋਲਦਾ ਕਿ ਮੇਰੀ ਇੰਨੀ ਕੀਮਤ ਹੈ। ਤਾਂ ਧੰਨ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਕਹਿੰਦਾ ਕਿ ਮੈਂ ਬੜਾ ਭਲਾ ਹਾਂ, ਇਹ ਸਮਝ ਲਓ ਇਹਦੇ ਭਲਾਈ ਨੇੜੇ ਨਹੀਂ ਆਈ, ਕਿਸੇ ਭਲਾਈ ਨਿਕਟ ਨਾ ਆਵੇ। ਅਗਲੀ ਪੰਕਤੀ ਚ ਕਹਿ ਰਹੇ ਨੇ
ਸਰਬ ਕੀਰੇਨ ਜਾਂ ਕਾ ਮਨ ਹੋਏ,
ਜਿਸ ਦਾ ਮਨ ਆਪਣਾ ਸਰਬ ਕੀਰੇਨ ਸਾਰਿਆਂ ਦੀ ਚਰਨ ਤੋੜੀ ਹੋ ਗਿਆ, ਜਿਸ ਨੇ ਆਪਣੇ ਆਪ ਨੂੰ ਸਭ ਤੋਂ ਨੀਚਾ ਥੱਲੇ ਜਾਣ ਲਿਆ, ਇਹ ਕਹਿ ਦਿੱਤਾ ਕਿ ਸਭ ਤੇ ਹਮ ਬੁਰੇ ਹਮ ਤਾਜ ਭਲੋ ਸਭ ਕੋਏ, ਐਸਾ ਵਿਅਕਤੀ, ਕਿਉਂਕਿ ਉਹ ਦੂਸਰੇ ਚ ਦੋਸ਼ ਨਹੀਂ ਰੋਕਦਾ ਬਲਕਿ ਦੂਸਰੇ ਦੇ ਗੁਣਾਂ ਨੂੰ ਤੱਕਦਾ ਹੈ। ਕਿਸੇ ਚ ਇੱਕ ਗੁਣ ਵੀ ਵੇਖਿਆ ਨਾ, ਉਹ ਕਦੇ ਕਿਸੇ ਦੀ ਨਿੰਦਾ ਨਹੀਂ ਕਰਦਾ, ਉਹ ਕਹੇਗਾ ਨਹੀਂ ਸਾਡੇ ਨਾਲੋਂ ਉਹਦੇ ਚ ਆਹ ਗੁਣ ਜ਼ਿਆਦਾ ਹੈ ਜਿਹੜਾ ਸਾਡੇ ਚ ਨਹੀਂ। ਜਿਹੜਾ ਬੰਦਾ ਔਗਣੇ ਆ ਰਿਹਾ ਨਾ, ਉਹਦੀ ਦ੍ਰਿਸ਼ਟੀ ਔਗਣ ਤੇ ਜਾਏਗੀ, ਜਿਹੜਾ ਗੁਣਵਾਨ ਹੈ ਉਹਦੀ ਦ੍ਰਿਸ਼ਟੀ ਗੁਣਾਂ ਤੇ ਜਾਏਗੀ। ਮਹਾਂਪੁਰਸ਼ ਹੁੰਦੇ ਸਨ ਪਿਛਲੇ ਦਿਨਾਂ ਚ, ਤੁਹਾਨੂੰ ਮੈਂ ਉਹਨੇ ਸਾਖੀ ਸੁਣਾਈ ਸੀ, ਬਾਬਾ ਉਜਾਗਰ ਸਿੰਘ ਜੀ ਮੌਜੂਦ ਰਹਿਣ ਵਾਲੇ, ਉਹ ਇੱਕ ਵਾਰੀ ਕਿਸੇ ਨਾਲ ਗੱਲਾਂ ਕਰਦੇ ਨੇ, ਕਹਿੰਦੇ ਤੇਰੇ ਵਰਗਾ ਬੰਦਾ ਨਹੀਂ ਵੇਖਿਆ। ਉਹ ਕਹਿਣ ਲੱਗਾ ਜੇ ਮੇਰੇ ਤੁਸੀਂ ਸਭ ਕੁਝ ਦੇਖ ਲਓ ਤੇ ਤੁਸੀਂ ਮੈਨੂੰ ਛੱਡ ਜਾਓ। ਕਹਿੰਦੇ ਮੈਂ ਤੇਰੇ ਔਗਣਾਂ ਤੋਂ ਕੀ ਲੈਣਾ, ਜਿਨ੍ਹਾਂ ਨੂੰ ਤੇਰੇ ਔਗਣਾਂ ਦੀ ਲੋੜ ਹੋਏਗੀ ਉਹ ਤੇਰੇ ਔਗਣ ਵੇਖਣਗੇ, ਮੈਨੂੰ ਤੇਰੇ ਔਗਣਾਂ ਦੀ ਕੋਈ ਲੋੜ ਨਹੀਂ। ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਵਚਨ ਕਹਿੰਦੇ ਨੇ ਕਿ ਜੈਸੀ ਵਸਤੂ ਦਾ ਕੋਈ ਵਪਾਰੀ ਹੁੰਦਾ ਹੈ ਉਹ ਵੈਸੀ ਵਸਤੂ ਖੋਜਦਾ ਹੈ। ਇੱਕ ਚਮੜੇ ਦਾ ਵਪਾਰੀ ਹੈ ਉਹਨੂੰ ਹੀਰਿਆਂ ਨਾਲ ਕੀ ਮਤਲਬ, ਚਮੜਾ ਖਰੀਦੇਗਾ। ਇੱਕ ਹੀਰਿਆਂ ਦਾ ਵਪਾਰੀ ਹੈ ਉਹਨੂੰ ਚਮੜੇ ਨਾਲ ਕੋਈ ਮਤਲਬ ਨਹੀਂ, ਉਹ ਹੀਰੇ ਖਰੀਦੇਗਾ। ਤੋ ਜੈਸਾ ਜੈਸਾ ਜਿੱਥੇ ਜਿੱਥੇ ਕਿਸੇ ਦੀ ਦ੍ਰਿਸ਼ਟੀ ਖੜੀ ਹੈ ਵੈਸਾ ਹੀ ਉਸਨੂੰ ਦਿਸਦਾ ਹੈ। ਜੋ ਆਪ ਬੁਰਾ ਹੈ ਉਹਨੂੰ ਸਭ ਬੁਰੇ ਦਿਸਣਗੇ ਕਿ ਬੁਰੇ ਨੇ, ਜੋ ਆਪ ਭਲਾ ਹੈ ਉਸਨੂੰ ਭਲੇ ਦਿਸਣਗੇ ਕਿ ਸਭ ਭਲੇ ਨੇ, ਕਿਉਂਕਿ ਉਹਦੇ ਅੰਦਰਲਾ ਜੋ ਹੈ ਜੈਸਾ ਹੈ। ਬਾਣੀ ਐਸੀ ਬਚਨਾ ਹੈ ਕਿ ਜੈਸੀ ਮਨਸਾ ਐਸੀ ਦਿਸ਼ਾ, ਜੈਸੀ ਤੁਹਾਡੇ ਆਪਣੇ ਵਿਚਾਰ ਨੇ ਵੈਸਾ ਹੀ ਤੁਹਾਨੂੰ ਦੂਸਰੇ ਦੂਸਰਾ ਦਿਖੇਗਾ। ਸੁਖੀ ਕੋ ਦੇਖਾ ਸਭ ਸੁਖੀਆ, ਰੋਗੀ ਕੇ ਭਾਣੇ ਸਭ ਰੋਗੀ, ਸੁਖੀ ਨੂੰ ਸਾਰੇ ਸੁਖੀ ਦਿਸਣਗੇ, ਰੋਗੀ ਨੂੰ ਸਾਰੇ ਰੋਗੀ ਦਿਸਣਗੇ। ਤਾਂ ਸਾਹਿਬ ਸਤਿਗੁਰੂ ਪਾਤਸ਼ਾਹ ਪਾਵਨ ਬਾਣੀ ਚ ਐਸੇ ਬਚਨ ਕਹਿੰਦੇ ਨੇ ਕਿ ਆਪ ਸੁਖੋ ਜੋ ਭਲਾ ਕਹਾਵੈ ਜੈਸਾ ਭਲਾਈ ਨਿਕਟ ਨਾ ਆਵੈ, ਸਰਬ ਕੀ ਰੇਨ ਜਾਂ ਕਾ ਮਨ ਹੋਏ, ਜਿਹਦਾ ਮਨ ਸਾਰਿਆਂ ਦੀ ਚਰਨ ਧੂੜੀ ਬਣ ਗਿਆ। ਅਗਲੀ ਪੰਕਤੀ ਚ ਕਹਿੰਦੇ ਹਨ
ਕਹੁ ਨਾਨਕ ਤਾਂ ਕੀ ਨਿਰਮਲ ਸੋਏ,
ਐਸੇ ਵਿਅਕਤੀ ਦੀ ਫਿਰ ਸੰਸਾਰ ਤੇ ਨਿਰਮਲ ਸੋਭਾ ਹੁੰਦੀ ਹੈ, ਸਾਰੇ ਉਸਨੂੰ ਚੰਗਾ ਕਹਿੰਦੇ ਨੇ, ਬੜਾ ਚੰਗਾ ਹੈ, ਬਹੁਤ ਗੁਰਮੁਖ ਹੈ, ਬੜਾ ਦੇਵਤਾ ਹੈ, ਰੱਬ ਵਰਗਾ ਹੀ ਹੈ। ਅਗਲੀਆਂ ਪੰਕਤੀਆਂ ਚ ਫਰਮਾਨ ਕਰਦੇ ਨੇ
ਜਬ ਲੱਗ ਜਾਣਾ ਮੁਝ ਤੇ ਕੱਚ ਹੋਏ,
ਕਹਿੰਦੇ ਜਿੰਨੀ ਦੇਰ ਤੱਕ ਇਹ ਜੀਵ ਇਹ ਜਾਣਦਾ ਕਿ ਮੇਰੇ ਤੋਂ ਕੁਝ ਹੁੰਦਾ ਹੈ ਮੈਂ ਕੁਝ ਕਰਦਾ ਹਾਂ,
ਤਬ ਇਸ ਕਾ ਸੁਖ ਨਾਹੀ ਕੋਏ,
ਕਹਿਣ ਲੱਗੇ ਇਹ ਜਾਣ ਲਓ ਫਿਰ ਉਦੋਂ ਤੱਕ ਇਹਨੂੰ ਕੋਈ ਸੁੱਖ ਨਹੀਂ ਮਿਲੇਗਾ।
ਜਬ ਇਹ ਜਾਣੈ ਮੈਂ ਕਿਛ ਕਰਤਾ,
ਜਦੋਂ ਇਹ ਜਾਣ ਲੈਂਦਾ ਕਿ ਮੈਂ ਕੁਝ ਕਰਨ ਵਾਲਾ ਹਾਂ ਕੁਝ ਕਰਦਾ ਹਾਂ,
ਤਬ ਲੱਗ ਗਰਭ ਜੋਨ ਮੈਂ ਫਿਰਤਾ,
ਉਹਨਾਂ ਉਨੀ ਦੇਰ ਤੱਕ ਇੱਥੇ ਪੱਬਾ ਆਇਆ ਨਾਲ ਗਰਭ, ਉਨੀ ਦੇਰ ਤੱਕ ਮਾਂ ਦੇ ਗਰਭ ਵਿੱਚ ਆਉਂਦਾ ਤੇ ਅਨੇਕਾਂ ਦੁਨੀਆਂ ਵਿੱਚ ਘੁੰਮਦਾ ਫਿਰਦਾ ਹੈ।
ਜਬ ਤਾਰੈ ਕੋ ਬੈਰੀ ਮੀਤ,
ਜਦੋਂ ਇਹ ਕਿਸੇ ਵੈਰੀ ਨੂੰ ਆਪਣਾ ਮਿੱਤਰ ਬਣਾ ਲੈਂਦਾ, ਕਾਮ ਮਿੱਤਰ ਬਣ ਜਾਏ, ਕ੍ਰੋਧ ਮਿੱਤਰ ਬਣ ਜਾਏ, ਲੋਭ ਮਿੱਤਰ ਬਣ ਜਾਏ, ਹੰਕਾਰ ਮਿੱਤਰ ਬਣ ਜਾਏ, ਐਸੇ ਜਿਹੜੇ ਇਹਦੇ ਦੁਸ਼ਮਣ ਨੇ, ਜਦੋਂ ਇਹ ਉਹਨਾਂ ਚੋਂ ਕਿਸੇ ਨੂੰ ਮਿੱਤਰ ਬਣਾ ਲੈਂਦਾ ਹੈ,
ਤਬ ਲੱਗਣਾ ਚੱਲਣਾ ਹੀ ਚੀਤ,
ਜਿੰਨੀ ਦੇਰ ਤੱਕ ਕੋਈ ਦੁਸ਼ਮਣ ਇਹਦਾ ਮਿੱਤਰ ਬਣ ਕੇ ਰਹੇਗਾ ਉਨੀ ਦੇਰ ਤੱਕ ਇਹਦਾ ਚਿੱਤ ਜਿਹੜਾ ਨਿਸ਼ਚਲ ਟਿਕਾਣੇ ਤੇ ਨਹੀਂ ਆਏਗਾ।
ਜਬ ਲੱਗ ਮੋਹ ਮਗਨ ਸੰਗਮਾਏ,
ਜਿੰਨੀ ਦੇਰ ਤੱਕ ਧੰਗੁਰ ਪਾਤਸ਼ਾਹ ਜੀ ਕਹਿੰਦੇ ਇਹਦਾ ਮੋਹ ਹੈ ਸੰਸਾਰ ਨਾਲ ਅਤੇ ਮਾਇਆ ਵਿੱਚ ਇਹ ਮਸਤ ਰਹਿੰਦਾ ਹੈ,
ਤਬ ਲੱਗ ਧਰਮ ਰਾਏ ਦੇ ਸਜਾਏ,
ਉਨੀ ਦੇਰ ਤੱਕ ਧਰਮ ਰਾਜਾ ਇਹਨੂੰ ਸਜਾ ਦੇਵੇਗਾ। ਸਤਿਗੁਰੂ ਜੀ ਕਹਿੰਦੇ ਹਨ
ਪ੍ਰਭ ਕਿਰਪਾ ਤੇ ਬੰਧਨ ਟੁੱਟੈ,
ਪ੍ਰਭੂ ਦੀ ਕਿਰਪਾ ਨਾਲ ਸਾਰੇ ਬੰਧਨ ਟੁੱਟ ਜਾਂਦੇ ਹਨ। ਸਤਿਗੁਰੂ ਜੀ ਕਹਿ ਰਹੇ ਨੇ ਭਾਈ
ਗੁਰ ਪ੍ਰਸਾਦ ਨਾਨਕ ਹਾਂ ਛੂਟੈ,
ਗੁਰੂ ਦੀ ਕਿਰਪਾ ਨਾਲ ਹੀ ਇਹਦੀ ਹਾਂ ਛੂਟੈ, ਹਉਮੈ ਛੁੱਟਦੀ ਹੈ, ਗੁਰੂ ਦੀ ਕਿਰਪਾ ਤੋਂ ਬਿਨਾਂ ਇਹਦੀ ਹਉਮੈ ਦੂਰ ਨਹੀਂ ਹੁੰਦੀ। ਜਦੋਂ ਗੁਰੂ ਕਿਰਪਾ ਕਰਦੇ ਹੋਏ ਫਿਰ ਇਹ ਹਉਮੈ ਤੋਂ ਛੁਟਕਾਰਾ ਪਾ ਲੈਂਦਾ। ਇੱਥੇ ਸਮਾਪਤੀ ਹੈ। ਗੁਰੂ ਪਾਤਸ਼ਾਹ ਬਖਸ਼ਿਸ਼ ਕਰਨ, ਪਵਿੱਤਰ ਬਾਣੀ ਦਾ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਚ ਵਸ ਜਾਏ, ਜਿਸ ਨਾਲ ਸਾਡਾ ਮਨੁੱਖਾ ਜਨਮ ਸਫਲਾ ਹੋ ਸਕੇ। ਬਾਣੀ ਦੀ ਵਿਚਾਰ ਕਰਦੇ ਹੋਈਆਂ ਪੁੱਲਾਂ ਗੁਰੂ ਕੇ ਦਰ ਦਾ ਕੁਕਰ ਜਾਣ ਕੇ ਸਤ ਸੰਗਤ ਆਪਣੇ ਦਰ ਦਾ ਪਿਹਾਰੀ ਜਾਣ ਕੇ ਮਾਫ਼ ਕਰ ਦੇਣੀਆਂ। ਬਚਨ ਉਪਦੇਸ਼ ਗੁਰੂ ਕਾ ਜਾਣ ਕੇ ਹਿਰਦੇ 'ਚ ਵਸਾਉਣਾ ਤਾਂ ਕਿ ਦਾਸ ਦਾ ਅਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ ਗੁਜ਼ਾਰਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ, ਜਿਸ ਨਾਲ ਅਸੀਂ ਹੋ ਜਾਈਏ ਇਹ ਲੋਕ ਸੁਖੀ ਹੈ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੂਟੈ, ਗੁਰ ਪ੍ਰਸਾਦ ਨਾਨਕ ਹਾਂ ਛੂਟੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।